ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਦੀਨ ਦੁਨੀਆ ਦੇ ਰੱਖਿਅਕ ਸਾਂਝੀ ਬਾਲਤਾ ਨੂੰ ਸਾਂਝਾ ਉਪਦੇਸ਼ ਕਰਤਾ ਸ਼ਬਦ ਗੁਰੂ ਸਿਧਾਂਤਕ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨ੍ਹਾਂ ਦੀ ਮੁਬਾਰਕ ਚਰਨ ਛੋਹ ਪ੍ਰਾਪਤ ਕਰ ਰਹੇ ਸਤਸੰਗੀ ਜਨੋ ਆਪ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤਿਨ੍ਹਾਂ ਦੇ ਮੁਬਾਰਕ ਪਾਵਨ ਅਸਥਾਨ ਦੇ ਨਿੱਤਾ ਪ੍ਰਤੀ ਦਰਸ਼ਨ ਦੀਦਾਰ ਕਰਦੇ ਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਸਦਕਾ ਨਿੱਤਾ ਪ੍ਰਤੀ ਸਤਿਗੁਰਾਂ ਦੇ ਚਰਨ ਸਪਰਸ਼ ਕਰਦੇ ਹੋ ਔਰ ਅੱਜ ਵੀ ਦਾਤੇ ਨੇ ਆਪਣਾ ਸਾਰਿਆਂ ਤੇ ਇੱਕ ਕਿਰਪਾ ਕੀਤੀ ਹੈ ਕਿ ਸਤਿਗੁਰਾਂ ਦੇ ਹਜ਼ੂਰ ਬੈਠ ਕਰਕੇ ਜਿੱਥੇ ਮੇਰੇ ਤੋਂ ਪਹਿਲਾਂ ਸੰਗਤਾਂ ਨੇ ਸਤਿਗੁਰਾਂ ਦੀ ਰੱਬੀ ਬਾਣੀ ਅਲਾਹੀ ਬਾਣੀ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ ਉੱਥੇ ਅੱਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰੰਤ ਕਿਰਪਾ ਵਰਤੀ ਕਰਮਿੰਦਰ ਸਾਹਿਬ ਤੋਂ ਭਗਤ ਸਾਹਿਬਾਨ ਭਗਤ ਰਵਿਦਾਸ ਸਾਹਿਬ ਜੀ ਦੇ ਮੁਬਾਰਕ पावन उपदेश दी विचार करन दा सुभाग प्राप्त होया है। सो आप संगतां सतगुरु दी कृपा सदका गुरु दरबार विच बैठे हो, जिन्ना तक सतगुरु जी कृपा करन मनो बिरतियां एकाग्र करके, और देशां विदेशां विच बैठे हुए सत संगी जन जो नेता प्रति इस पावन स्थान तो विचार सरवण कर देकन, आओ सतगुरु की कृपा दे सदका भगत साहबान भगत रवदास साहब जी दे वडमुले बख्शिश कीते कोई गुणा की विचार कर सकीए। जो भगत रवदास साहब जी बड़े प्यार दे नाल सानू समझाउण दा जतन कर देकन, सतगुरां दी बाणी नू मालक दी बाणी नू इस पावन उपदेश नू समझण दा जतन करिए, आप सारे ही मनोबिरतियां एकाग्र कर दे होए। सतगुरु साहब सच्चे पातशाह जी दे पावन दरबार विच बिराजे कां चकाओ साहबां नू शीस बा अदब बा सत्कार सतगुरु दी कृपा दे सदका उच्चारण करो जी। सतनाम श्री
वाहे गुरु,
सतनाम श्री
वाहे गुरु, सतनाम श्री वाहे गुरु साहिब जी। तनासरी भगत रवदास जी की। एक ओंकार सतगुर प्रसाद।
सतगुरु भगत रवदास साहब जी तनासरी राग दे अंदर बख्शिश करदे ने, रहमत करदे कन। 694 अंग दे उपर भगत रवदास जी का यह मुबारक शब्द है, मंगलाचरण करतार दा मालक दा करदे हुए कहिंदे एक ओंकार परमात्मा एक है और वो सर्व व्यापक है, भाव की जरे जरे अंदर उरमिया होया, उनू वेखण वाली जे अख होवेगी ते फिर हरेक थां ते ओ नजर आवेगा। इसलिए एक ओंकार शब्द ਇਹ ਸਤਿਗੁਰਾਂ ਦੀ ਬਾਣੀ ਵਿੱਚ ਬਾਰ ਬਾਰ ਸਾਨੂੰ ਇਹ ਦਰਸ਼ਨ ਕਰਨ ਨੂੰ ਦੀਦਾਰ ਕਰਨ ਨੂੰ ਮਿਲਦਾ। ਇਹਦਾ ਮਤਲਬ ਹੈ ਰੱਬ ਨੂੰ ਅਸੀਂ ਨੇੜਿਓਂ ਤੱਕ ਸਕਦੇ ਹਾਂ, ਨੇੜਿਓਂ ਵੇਖ ਸਕਦੇ ਹਾਂ, ਪਰ ਲੱਗਦਾ ਉਹ ਕਿਤੇ ਦੂਰ ਹੈ, ਪਰ ਨਹੀਂ ਉਹ ਤੇਰੇ ਅੰਦਰ ਹੀ ਬੈਠਾ ਹੈ। ਕਹਿੰਦੇ ਜਦੋਂ ਰੱਬ ਨੇ ਕੈਨਾਤ ਨੂੰ ਬਣਾਇਆ ਨਾ, ਤੇ ਕੈਨਾਤ ਨੂੰ ਬਣਾ ਕੇ ਰੱਬ ਪੁੱਛਦਾ ਵੀ ਮੈਂ ਕੌਣ ਕਿੱਥੇ ਰਵਾਂ। ਕਿਸੇ ਕਿਹਾ ਵੀ ਉੱਚੀਆਂ ਪਹਾੜੀਆਂ ਤੇ ਚੜ੍ਹ ਜਾਓ ਜਿੱਥੇ ਕੋਈ ਤੁਹਾਨੂੰ ਲੱਭ ਨਾ ਸਕੇ, ਨਜ਼ਰ ਨਾ ਆ ਸਕੋ, ਉੱਥੇ ਚਲੇ ਜਾਓ। ਕਹਿੰਦੇ ਖੋਜ ਕਰਨ ਵਾਲੇ ਉੱਥੇ ਵੀ ਪਹੁੰਚ ਜਾਣਗੇ। ਕੋਈ ਕਹਿੰਦਾ ਸਮੁੰਦਰ ਦੀ ਡੂੰਘਾਈ 'ਚ ਚਲੇ ਜਾਓ, ਪਤਾਲ 'ਚ ਚਲੇ ਜਾਓ, ਕਹਿੰਦੇ ਖੋਜ ਕਰਨ ਵਾਲੇ ਉੱਥੇ ਵੀ ਪਹੁੰਚਣਗੇ। ਬੜੀਆਂ ਥਾਵਾਂ ਦਾ ਜ਼ਿਕਰ ਕੀਤਾ ਵੀ ਇੱਥੇ ਬਸ ਜੋ ਇੱਥੇ ਰਹਿ ਜਾਓ, ਤੁਹਾਨੂੰ ਕੋਈ ਲੱਭ ਨਾ ਸਕੇ। ਤੇ ਫਿਰ ਅਖੀਰੀ ਕਿਹਾ ਕਹਿੰਦੇ ਕਨ ਸਾਰੀਆਂ ਥਾਵਾਂ ਤੇ ਤੁਹਾਨੂੰ ਲੋਕ ਲੱਭ ਲੈਣਗੇ, ਪਰ ਇੱਕ ਥਾਂ ਹੈ ਜਿੱਥੇ ਤੁਸੀਂ ਵੱਸ ਸਕਦੇ ਹੋ, ਕੀ ਕਹੇ ਬੰਦੇ ਦੇ ਅੰਦਰ, ਮਨੁੱਖ ਦੇ ਅੰਦਰ। ਜੇ ਤੁਸੀਂ ਮਨੁੱਖ ਦੇ ਅੰਦਰ ਵੱਸ ਜੋ, ਇੱਥੋਂ ਕੋਈ ਨਹੀਂ ਕਿਸੇ ਨੇ ਲੱਭਣਾ, ਤੇ ਸੱਚਾਈ ਹੈ। ਅਸੀਂ ਜਿੰਨੇ ਵੀ ਆ ਮਾਫ ਕਰਨਾ ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲਿਆਂ ਦੀ ਗੱਲ ਨਹੀਂ ਕਰਦਾ, ਜਿਨ੍ਹਾਂ ਨੇ ਰੱਬ ਨੂੰ ਅੰਦਰੋਂ ਪਾਇਆ ਉਹਨਾਂ ਦੀ ਗੱਲ ਨਹੀਂ ਕਰਦਾ, ਪਰ ਬਦਾਂਤ ਵਿੱਚ ਅਸੀਂ ਲੋਕ ਨਾ ਰੱਬ ਨੂੰ ਬਾਹਰ ਹੀ ਲੱਭਦੇ ਫਿਰਦੇ ਆ। ਪਰ ਸਤਿਗੁਰੂ ਜੀ ਕਹਿੰਦੇ ਉਹ ਘੱਟ ਘੱਟ ਮੈਂ ਗਰਜੂ ਬਸੈ, ਸੰਤਨ ਕਿਹੋ ਪੁਕਾਰ, ਰੱਬ ਤੇ ਤੇਰੇ ਅੰਦਰ ਵੱਸਦਾ ਗਾ ਜਰੇ ਜਰੇ ਚ ਕਿਣਕਾਂ ਮਾਤਰ, ਜੇ ਤੈਨੂੰ ਤੱਕੇ ਨਾ ਕਿਣਕੇ ਚ ਵੀ ਰੱਬ ਹੈ, ਹਰੇਕ ਥਾਂ ਤੇ ਬੈਠਾ ਗਾ, ਜਲ ਤਲ ਮਖੀਅਲ ਪੂਰਿਆ, ਹਰੇਕ ਥਾਂ ਤੇ ਉਹ ਬੈਠਾ। ਇਸ ਕਰਕੇ ਉਹ ਸਰਬ ਵਿਆਪਕ ਰੱਬ ਜਿਹੜਾ ਪਰਮਾਤਮਾ ਜਿਹੜਾ ਹੈ, ਉਹਦੀ ਪ੍ਰਥਾਏ ਮੰਗਲਾਚਰਨ ਸਤਿਗੁਰਾਂ ਨੇ ਸਮਝਾਇਆ ਪਹਿਲੀ ਗੱਲ ਤੇ ਉਹ ਇੱਕ ਹੈ, ਉਹ ਕੋਈ ਦੂਜਾ ਨਹੀਂ, ਉਹਦੇ ਦੋ ਤਿੰਨ ਚਾਰ ਰੂਪ ਨਹੀਂ, ਇੱਕ ਹੈ। ਇੱਕ ਰੂਪ ਹੀ ਸਾਰਿਆਂ ਦੇ ਅੰਦਰ ਵਰਤ ਰਿਹਾ, ਇੱਕ ਰੂਪ ਹੀ ਸਾਰਿਆਂ ਦੇ ਅੰਦਰ ਟਿਕਿਆ ਹੋਇਆ ਹੈ। ਇਸ ਲਈ ਪਰਮਾਤਮਾ ਇੱਕ ਹੈ, ਉਸ ਸਰਬ ਵਿਆਪਕ ਪਰਮਾਤਮਾ ਨੂੰ ਜੇ ਮਿਲਣਾ ਹੈ ਤੇ ਗੁਰੂ ਦੀ ਕਿਰਪਾ ਦਾ ਪਾਤਰ ਹੋਣਾ ਬੜਾ ਜ਼ਰੂਰੀ ਹੈ। ਜੇ ਗੁਰੂ ਦੀ ਕਿਰਪਾ ਵਰਤੇਗੀ, ਜੇ ਗੁਰੂ ਦੀ ਰਹਿਮਤ ਵਰਤੇਗੀ, ਤਾਂ ਹੀ ਐਸੇ ਸਤਿਗੁਰੂ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਕਰਤੇ ਨੂੰ ਮਿਲ ਸਕਾਂਗੇ। ਉਹਦੀ ਕਿਰਪਾ ਤੋਂ ਬਿਨਾਂ ਮਿਲਿਆ ਨਹੀਂ ਜੇ ਜਾਂਦਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਉਹਦੇ ਨਾਲ ਮਿਲਾਪ ਨਹੀਂ ਹੁੰਦਾ। ਬੜੇ ਲੋਕ ਤਰਸਦੇ ਤੇ ਤੜਫਦੇ ਫਿਰਦੇ ਨੇ, ਸਤਿਗੁਰੂ ਕਿਰਪਾ ਕਰ, ਰਹਿਮਤ ਵਰਤਾ, ਕਿਤੇ ਤੇਰੇ ਨਾਲ ਸਾਡਾ ਮਿਲਾਪ ਹੋ ਜਾਏ। ਕਿਉਂਕਿ ਬੰਦਗੀ ਕਰਨ ਵਾਲਿਆਂ ਨੂੰ ਤੱਕੋਗੇ, ਉਹਦੇ ਵਿੱਚ ਭੇਦ ਆਉਣ ਵਾਲਿਆਂ ਨੂੰ ਤੱਕੋਗੇ, ਤੇ ਬੜੇ ਨੇ ਜਿਹੜੇ ਤਰਸਦੇ ਫਿਰਦੇ ਨੇ, ਜਿਹੜੇ ਦੀਦਾਰ ਮੰਗਦੇ ਕਣ, ਜਿਹੜੇ ਲੋਚਦੇ ਕਣ, ਸਤਿਗੁਰੂ ਮੈਂ ਤਰਸਦਾ ਗਾ ਤੇਰੇ ਦੀਦਾਰ ਨੂੰ, ਤੇਰੇ ਦਰਸ਼ਨਾਂ ਨੂੰ। ਅੱਜ ਭਗਤ ਰਵਿਦਾਸ ਜੀ ਵੀ ਉਹ ਗੱਲ ਕਰਨਗੇ ਅਖੀਰ ਤੇ। ਇਸ ਲਈ ਬੰਦਗੀ ਕਰਨ ਵਾਲਾ ਕਹਿੰਦਾ ਕਿਤੇ ਸਾਹਮਣੇ ਖਲੋ ਕੇ ਉਹਨੂੰ ਤੱਕ ਲਵਾਂ, ਏਦਾਂ ਦੀ ਭਾਵਨਾ ਚ ਡੁੱਬੇ ਹੋਏ। ਏਦਾਂ ਦੀ ਬੰਦਗੀ ਕਰਨ ਵਾਲੇ ਲੋਕ ਬੜੇ ਸੰਸਾਰ ਦੀ ਧਰਤੀ ਤੇ ਨੇ, ਜਿਹੜੇ ਕਹਿੰਦੇ ਸਤਿਗੁਰੂ ਇੱਕ ਛਿਨ ਦਰਸ਼ ਦਿਖਾਏ ਤੀ, ਕਿਤੇ ਕਿਰਪਾ ਕਰਕੇ ਇੱਕ ਛਿਨ ਹੀ ਦਰਸ਼ਨ ਦਿਖਾ ਤੀ, ਕਿਤੇ ਕਿਰਪਾ ਕਰਕੇ ਇੱਕ ਵਾਰੀ ਹੀ ਸਾਨੂੰ ਮਿਲ ਲੈ ਸਤਿਗੁਰੂ, ਇੱਕ ਖਿਣ ਖਿਣ ਮਾਤਰ ਤੇਰਾ ਦੀਦਾਰ ਹੋ ਜਾਏ, ਖਿਣ ਮਾਤਰ ਤੇਰਾ ਦਰਸ਼ਨ ਹੋ ਜਾਏ। ਉਹ ਬੜੇ ਤੜਫ ਵਿੱਚ ਮਾਲਕ ਦੀ ਬੰਦਗੀ ਤੇ ਇਬਾਦਤ ਵਿੱਚ ਦਿਨ ਰਾਤ ਜੁੜੇ ਰਹਿੰਦੇ ਆ, ਦਿਨ ਰਾਤ ਉਹਦੀ ਆਰਾਧਨਾ ਕਰਦੇ ਆ, ਦਿਨ ਰਾਤ ਉਹਦੇ ਦਰਸ਼ਨਾਂ ਦੀ ਤਾਂਘ ਵਿੱਚ ਨੇ। ਸਤਿਗੁਰੂ ਕਿਰਪਾ ਕਰਕੇ ਤੇ ਆਪਣੇ ਦਰਸ਼ਨ ਬਖਸ਼। ਕਹਿੰਦੇ ਐਸੇ ਸਤਿਗੁਰੂ ਸਰਬ ਵਿਆਪਕ ਮਾਲਕ ਨੂੰ ਜੇ ਮਿਲਣਾ ਨਾ, ਤੇ ਉਹਦੀ ਕਿਰਪਾ ਦਾ ਪਾਤਰ ਹੋਣਾ ਪਏਗਾ, ਉਹਦੀ ਕਿਰਪਾ ਦਾ ਪਾਤਰ ਬਣਨਾ ਪੈਣਾ। ਜਦੋਂ ਗੁਰੂ ਕਿਰਪਾ ਕਰੇਗਾ, ਗੁਰੂ ਦੀ ਰਹਿਮਤ ਹੋਏਗੀ, ਤਾਂ ਐਸੇ ਸਰਬ ਵਿਆਪਕ ਪਰਮਾਤਮਾ ਅਕਾਲ ਪੁਰਖ ਕਰਤੇ ਨੂੰ ਮਿਲਿਆ ਜਾਏਗਾ। ਉਹਦੀ ਕਿਰਪਾ ਤੋਂ ਬਿਨਾਂ ਨਹੀਂ ਜੇ ਮਿਲਿਆ ਜਾਣਾ। ਕੋਈ ਲੱਖ ਯਤਨ ਕਰ ਲੇ, ਕੋਈ ਜਿੰਨਾ ਮਰਜ਼ੀ ਯਤਨ ਕਰੇ ਕਿ ਅਸੀਂ ਆਪਣੇ ਕੀਤੇ ਹੋਏ ਯਤਨਾਂ ਦੇ ਨਾਲ ਮਿਲ ਲਾਂਗੇ, ਅਸੀਂ ਆਪਣੇ ਕੀਤੇ ਹੋਏ ਉੱਦਮ ਨਾਲ ਮਿਲਾਂਗੇ, ਨਹੀਂ। ਇਹ ਐਫਰਟ ਕਰੋ ਜਿੰਨਾ ਮਰਜ਼ੀ, ਪਰ ਇਸ ਐਫਰਟ ਨਾਲ ਕੋਈ ਵੀ ਸਤਿਗੁਰੂ ਦੀ ਕਿਰਪਾ ਦੀ ਪ੍ਰਾਪਤੀ ਨਹੀਂ ਹੋਣੀ। ਇਹ ਜਦੋਂ ਹੀ ਗੁਰੂ ਕਿਰਪਾ ਨਦਰ ਕਰੇਗਾ ਨਾ, ਜਦੋਂ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਤੇ ਪਾਏਗਾ। ਵੇਖੋ, ਇਹ ਵੀ ਬੜੀ ਬਖਸ਼ਿਸ਼ ਹੈ ਜੀ, ਕਿਉਂਕਿ ਮੈਂ ਪੜ੍ਹ ਰਿਹਾ ਸਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ। ਕਹਿੰਦੇ ਜਦੋਂ ਸਿੱਖ ਆਉਂਦੇ ਨਾ, ਤੇ ਉਹ ਅੱਗੇ ਹੋ ਕੇ ਬਹਿੰਦੇ। ਪਤਾ ਕਿਉਂ ਜੀ? ਕਿਉਂਕਿ ਭੱਟ ਸਾਹਿਬਾਨਾਂ ਨੇ ਵੀ ਇਹ ਗੱਲ ਕਹੀ ਹੈ, ਉਹ ਲੋਚਦੇ ਸਨ ਕਿਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਸਾਡੇ ਤੇ ਪੈ ਜਾਏ, ਉਹ ਤਾਂ ਅੱਗੇ ਹੋ ਕੇ ਬਹਿੰਦੇ ਸਨ। ਜੇ ਕਿਰਪਾ ਦ੍ਰਿਸ਼ਟੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਾਡੇ ਤੇ ਪੈ ਗਈ ਨਾ, ਤੇ ਸਾਡੇ ਸਾਰੇ ਹੀ ਪਾਪ ਕੱਟੇ ਜਾਣੇ, ਸਾਡੇ ਸਾਰੇ ਦੁੱਖ ਕੱਟੇ ਜਾਣਗੇ। ਪਰ ਆਪਾਂ ਪਿੱਛੇ ਹੋ ਕੇ ਬਹਿੰਦੇ ਹਾਂ, ਨਹੀਂ ਚਾਹੀਦਾ। ਜਦੋਂ ਵੀ ਇੱਥੇ ਨਹੀਂ ਗੱਲ ਕਰਦਾ, ਹੋਰ ਜਿੰਨੇ ਗੁਰੂ ਘਰ ਨੇ ਮੈਂ ਵੇਖਿਆ, ਬਹੁਤੀ ਸੰਗਤ ਪਿੱਛੇ ਬਹਿੰਦੀ ਹੈ, ਇੱਥੇ ਸਾਰੇ ਆਪਾਂ ਅੱਗੇ ਹੋ ਕੇ ਬਹਿੰਦੇ ਹਾਂ। ਕਾਰਨ ਹੈ ਕਿ ਅਸੀਂ ਲੋਚਦੇ ਹਾਂ ਕਿਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਸਾਡੇ ਤੇ ਪੈ ਜਾਵੇ। ਕਹਿੰਦੇ ਉਹ ਸਿੱਖ ਤਾਂ ਅੱਗੇ ਹੋ ਕੇ ਬਹਿੰਦੇ ਸਨ ਕਿ ਗੁਰੂ ਅੰਗਦ ਦੇ ਪਾਤਸ਼ਾਹ ਆਪਣੀ ਮਿਹਰ ਦੀ ਦ੍ਰਿਸ਼ਟੀ ਸਾਡੇ ਤੇ ਪਾਉਣ ਤੇ ਸਾਡੇ ਪਾਪ ਕੱਟੇ ਜਾਣਗੇ, ਅਸੀਂ ਗੁਰੂ ਚ ਭੇਦ ਹੋ ਜਾਣਗੇ, ਕਿਉਂਕਿ ਗੁਰੂ ਦੀ ਨਜ਼ਰ ਚ ਬੜੀ ਵੱਡੀ ਕਿਰਪਾ ਹੈ। ਭੱਟ ਸਾਹਿਬਾਨ ਕੀ ਕਹਿੰਦੇ? ਕਹਿੰਦੇ ਅਮੇਨ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਆ ਜਿਹੜੇ ਵਸ ਚ ਨਹੀਂ ਆਉਂਦੇ, ਇਹ ਜਿਹੜੇ ਵਸ ਚ ਨਹੀਂ ਆਉਂਦੇ। ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਦਾ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰਾ ਖੋਵੈ, ਗੁਰ ਨਵਨਿਤ ਦਰਿਆਓ ਜਨਮ ਹਮ ਕਾਲਖ ਧੋਵੈ, ਸੋਕ ਹੁਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ, ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਉਹਨਾਂ ਦਾ ਜਨਮ ਤੇ ਮਰਨ ਦਾ ਹੀ ਦੁੱਖ ਕੱਟਿਆ ਜਾਂਦਾ ਜਿਹੜਾ ਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਦਾ। ਇਸ ਲਈ ਬਹਿੰਦੇ ਆ ਸਤਿਗੁਰੂ ਤੋਂ ਇਹ ਭਾਵਨਾ ਲੈ ਕੇ ਬੈਠਿਆ ਕਰੋ ਕਿ ਸਤਿਗੁਰੂ ਅੱਜ ਤੇਰੇ ਦੀਦਾਰ ਕਰਨ ਆਏ ਆ, ਤੇਰੇ ਦਰਸ਼ਨ ਕਰਨ ਆਏ ਆ, ਕਿਰਪਾ ਕਰੋ ਕਿਤੇ ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਤੇ ਪਾਓ, ਸਾਡੇ ਵੀ ਪਾਪ ਕੱਟੇ ਜਾਣ, ਸਾਡੇ ਤੇ ਵੀ ਰਹਿਮਤ ਵਰਤ ਜਾ, ਸਾਡੇ ਤੇ ਵੀ ਕਿਰਪਾ ਹੋ ਜਾਏ ਜਿਹੜੀ ਤੂੰ ਪੁਰਾਤਨ ਸਿੱਖਾਂ ਤੇ ਕਰਦਾ ਰਹੇ। ਇਸ ਲਈ ਉਹਦੀ ਕਿਰਪਾ ਦਾ ਪਾਤਰ ਬਣਾਂਗੇ ਤੇ ਉਹਦੇ ਨਾਲ ਮਿਲਾਪ ਹੋਵੇਗਾ। ਸਤਿਗੁਰੂ ਜੀ ਕਹਿੰਦੇ ਕਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹਦੀ ਕਿਰਪਾ ਦੇ ਨਾਲ ਹੀ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਕਹੇ
ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ।
ਪਹਿਲੀ ਗੱਲ ਕਹੀ ਹਮ ਸਰ ਦੀਨ, ਆਪਣੇ ਆਪ ਨੂੰ ਗਰੀਬ ਦੱਸਿਆ। ਜਦੋਂ ਕਿਤੇ ਗੁਰੂ ਦੇ ਦਰਬਾਰ ਚ ਆਓ, ਗੁਰੂ ਦੇ ਘਰ ਚ ਆਓ, ਕਦੀ ਨਾ ਸੋਚੋ ਅਸੀਂ ਬੜੇ ਅਮੀਰ ਹਾਂ, ਅਸੀਂ ਬੜਾ ਕੁਝ ਅਰਪਣ ਕਰਦੇ ਹਾਂ। ਬਹੁਤੇ ਲੋਕ, ਮੋਸਟਲੀ ਲੋਕਾਂ ਚ ਇਹ ਹੁੰਦਾ ਜਿਹੜੇ ਅਮੀਰ ਹੁੰਦੇ ਨੇ ਉਹ ਦਾਨ ਪੁੰਨ ਵੀ ਬਹੁਤ ਕਰਦੇ ਨੇ, ਪਰ ਦਾਨ ਪੁੰਨ ਕਰਨ ਵਾਲਾ ਹੰਕਾਰ ਵੀ ਤੇ ਸਥਾਪਿਤ ਕਰਕੇ ਬੈਠਾ ਨਾ ਕਿ ਆਹ ਫਲਾਣੀ ਚੀਜ਼ ਮੈਂ ਚੜ੍ਹਾਈ ਗੁਰੂ ਘਰੇ ਲਾਈ ਕਿਉਂ ਨਹੀਂ, ਆਹ ਚੀਜ਼ ਮੈਂ ਦਿੱਤੀ ਹੈ, ਜਿੱਥੇ ਮੈਂ ਆ ਗਈ ਉੱਥੇ ਗੁਰੂ ਦੀ ਨਹੀਂ ਰਹੀ। ਬਹੁਤੇ ਲੋਕ ਬੜਾ ਬੇਸ਼ੁਮਾਰ ਕੀਮਤੀ ਚੰਦੋਆ ਸਾਹਿਬ ਰਮਾਲਾ ਸਾਹਿਬ ਸਤਿਗੁਰੂ ਨੂੰ ਚੜ੍ਹਾਉਂਦੇ ਆ ਤੇ ਚੜ੍ਹਾਉਣ ਤੋਂ ਬਾਅਦ ਜਦੋਂ ਇਹ ਕਹਿ ਦਿੰਦੇ ਨਾ ਸਾਡੇ ਵਾਲਾ ਨਹੀਂ ਲਾਇਆ, ਤੇ ਮੈਂ ਕਹਿੰਦਾ ਹੁੰਦਾ ਵੀ ਜਿਹੜਾ ਗੁਰੂ ਦੇ ਇਹ ਅਰਦਾਸੀ ਸਿੰਘ ਨੇ ਅਰਦਾਸ ਕਰਕੇ ਕਹਿ ਦਿੱਤਾ ਵੀ ਸਤਿਗੁਰੂ ਆਪ ਅੰਗੀਕਾਰ ਕਰੋ, ਤੇ ਜਦੋਂ ਗੁਰੂ ਨੂੰ ਅੰਗੀਕਾਰ ਹੀ ਹੋ ਗਿਆ ਫਿਰ ਤੇਰੇ ਵਾਲਾ ਕਿਵੇਂ ਰਹਿ ਗਿਆ, ਤੇਰੇ ਵਾਲਾ ਤੇ ਨਾ ਹੋਇਆ। ਤਮਾਮ ਇੰਨੀਆਂ ਚੀਜ਼ਾਂ ਜਿੰਨੀਆਂ ਵੀ ਆਪਾਂ ਅਰਪਣ ਕਰਦੇ ਕਾ, ਜੇ ਸੋਚੀਏ ਜੋ ਅਰਪਣ ਕਰ ਦਿੱਤਾ ਉਹ ਸਾਡਾ ਨਹੀਂ ਹੁਣ ਗੁਰੂ ਦਾ ਹੋ ਗਿਆ। ਮੈਂ ਕਹਿੰਦਾ ਕਿੱਡੇ ਉਹ ਪੁਰਾਤਨ ਸਿੱਖ ਕਿੱਡੇ ਭਾਵਨਾ ਵਾਲੇ, ਜਿਹੜੇ ਬੇਸ਼ੁਮਾਰ ਕੀਮਤੀ ਘੋੜੇ, ਤੇ ਜਦੋਂ ਪੜ੍ਹੀਏ ਇਤਿਹਾਸ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਲਈ ਉਹਨਾਂ ਤੱਕਿਆ ਵੀ ਔਰੰਗਜ਼ੇਬ ਦੀ ਚਾਨਣੀ ਬਣ ਰਹੀ ਸੀ ਉੱਥੇ, ਤੇ ਉਹਨਾਂ ਕਿਹਾ ਵੀ ਇਹ ਚਾਨਣੀ ਕਿੰਨੇ ਲੱਖ ਦੀ, ਕਹਿੰਦੇ ਇੰਨੇ ਦੀ, ਕਹਿੰਦੇ ਫਿਰ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉੱਪਰ ਜਿਹੜੀ ਚਾਨਣੀ ਲਾਵਾਂਗੇ ਨਾ ਉਹ ਇਸ ਤੋਂ ਵੀ ਮਹਿੰਗੀ ਬਣਾ ਕੇ ਲਾਵਾਂਗੇ। ਤੇ ਸੱਚ ਹੈ ਉਹਨਾਂ ਸਿੱਖਾਂ ਨੇ ਔਰੰਗਜ਼ੇਬ ਦੀ ਚਾਨਣੀ ਤੋਂ ਵੱਡੀ ਚਾਨਣੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲਈ ਲੱਖਾਂ ਦੀ ਚਾਨਣੀ ਪੇਸ਼ ਕੀਤੀ ਸੀ। ਕੀ ਕਾਰਨ? ਕਾਰਨ ਸੀ ਮੇਰੇ ਸਤਿਗੁਰੂ ਮੇਰੇ ਸ਼ਹਿਨਸ਼ਾਹ ਮੇਰੇ ਪਾਤਸ਼ਾਹ ਦਾ ਦਰਬਾਰ ਹੋਵੇ ਤੇ ਉਹਦੀ ਚਾਨਣੀ ਵੀ ਬਹੁਤ ਮਹਿੰਗੀ ਹੋਵੇ। ਹਾਂ ਅਸੀਂ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਪੇਸ਼ ਕਰਦੇ ਹਾਂ, ਪਰ ਕਦੀ ਵੀ ਇਸ ਦਰ ਤੇ ਆਇਓ ਤੇ ਗਰੀਬ ਬਣ ਕੇ ਆਇਓ, ਕਿਉਂਕਿ ਇੱਥੇ ਗਰੀਬ ਨਵਾਜੀ ਹੁੰਦੀ ਹੈ, ਗਰੀਬਾਂ ਨੂੰ ਨਵਾਜਿਆ ਜਾਂਦਾ। ਇੱਥੇ ਕੋਈ ਅਮੀਰ ਬਣ ਕੇ ਆਉਂਦਾ ਹੈ ਤੇ ਸਤਿਗੁਰੂ ਹਮਾਊ ਵਰਗੇ ਨੂੰ ਕਹਿੰਦੇ ਆਏ ਤੂੰ ਆਪਣੇ ਆਪ ਨੂੰ ਬੜਾ ਯੋਧਾ ਸਮਝਦਾ, ਮੇਰੇ ਤੇ ਕਿਰਪਾਨ ਕੱਢਦਾ, ਜਿੱਥੇ ਜ਼ੋਰ ਚੱਲਣਾ ਸੀ ਉੱਥੇ ਚੱਲਿਆ ਨਹੀਂ ਤੇ ਕਮਾਊ ਨਕਮਸਤਕ ਹੋ ਕਰਕੇ ਝੁੱਕ ਕੇ ਵਾਪਸ ਮੁੜ ਗਿਆ ਸੀ ਗੁਰੂ ਅੰਗਦ ਦੇ ਪਾਤਸ਼ਾਹ ਕੇ, ਹਨਾ ਜੀ। ਉਹਦਾ ਕਾਰਨ ਕਿ ਇੱਥੇ ਗਰੀਬਾਂ ਨੂੰ ਸਤਿਗੁਰੂ ਜਗ੍ਹਾ ਦਿੰਦੇ, ਵੱਡੇ ਵੱਡੇ ਅਮੀਰਾਂ ਨੂੰ ਕੋਈ ਜਗ੍ਹਾ ਨਹੀਂ, ਕੋਈ ਥਾਂ ਨਹੀਂ। ਮੇਰੇ ਸਤਿਗੁਰੂ ਜੀ ਕਹਿੰਦੇ ਜੇ ਆਉਣਾ ਹੀ ਤੇ ਗਰੀਬ ਬਣ ਕੇ ਆਈ, ਪਰ ਆਹ ਸ਼ਬਦ ਕਿਤੇ ਤੱਕਿਓ ਖਮ ਸਰ ਦੀਨ ਦਿਆਲ ਨਾ ਤੁਮ ਸਰ। ਜਦੋਂ ਸਵੇਰ ਵੇਲੇ ਸ਼ਬਦ ਪੜਿਆ ਨਾ ਤੇ ਮਨ ਚ ਖਿਆਲ ਆਇਆ ਕਿ ਕੱਲੀ ਸੰਸਾਰਿਕ ਤੌਰ ਤੇ ਆਰਥਿਕ ਪੱਖ ਤੋਂ ਗਰੀਬ ਹੋਣ ਕਰਕੇ ਕਹਿ ਰਹੇ ਨੇ ਭਗਤ ਰਵਿਦਾਸ ਜੀ, ਪਰ ਜੇ ਕਿਤੇ ਤੱਕੋਗੇ ਤੇ ਚੰਮ ਕੁੱਟਣਾ ਜੁੱਤੀਆਂ ਗੰਢਣਾ ਇਹ ਗਰੀਬੀ ਦਾ ਕਾਰਨ ਹੋ ਸਕਦਾ ਹੈ। ਹੈਨ ਗਰੀਬ, ਆਪਣੇ ਆਪ ਨੂੰ ਕਹਿੰਦੇ ਵੀ ਗਰੀਬ ਨੇ, ਪਰ ਭਗਤ ਰਵਿਦਾਸ ਸਾਹਿਬ ਨੂੰ ਜੇ ਕਿਤੇ ਅੰਦਰੋਂ ਤੱਕ ਲਓ ਨਾ, ਕਿਉਂਕਿ ਅਸੀਂ ਬਾਹਰੋਂ ਤੱਕਦੇ ਹਾਂ, ਬਹੁਤੇ ਲੋਕਾਂ ਦੀ ਆਦਤ ਹੈ ਅਸੀਂ ਕੱਪੜੇ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਬੰਦਾ ਗਰੀਬ ਹੈ, ਅਸੀਂ ਉਹਦੀ ਸ਼ਕਲ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਗਰੀਬ ਹੈ, ਪਰ ਜਿਹੜੇ ਅੰਦਰੋਂ ਤੱਕਦੇ ਨੇ ਉਹ ਪਤਾ ਨਹੀਂ ਕਿੱਡੇ ਕੁ ਅਮੀਰ ਹੁੰਦੇ ਨੇ। ਭਗਤ ਰਵਿਦਾਸ ਜੀ ਨੂੰ ਬਾਹਰੋਂ ਤੱਕਣ ਵਾਲਾ ਪਾਰਸ ਪੱਥਰ ਦੇ ਕੇ ਜਾਂਦਾ, ਰਵਿਦਾਸ ਜੀ ਇਹ ਪਾਰਸ ਪੱਥਰ ਗਏ ਇਹਦੇ ਨਾਲ ਜਿਹੜੀ ਚੀਜ਼ ਛੁਆਓਗੇ ਸੋਨਾ ਬਣ ਜਾਏਗੀ, ਤੇ ਜਦੋਂ ਵਾਪਸ ਪਰਤਦਾ ਵੇਖਦਾ ਝੁੱਗੀ ਉਹੀ ਗਏ ਛੰਨ ਉਹੀ ਗਏ, ਕਿਉਂਕਿ ਕੱਪੜੇ ਤੇ ਛੰਨ ਨੂੰ ਵੇਖ ਕੇ ਅਗਲੇ ਅੰਦਾਜ਼ਾ ਲਾਇਆ ਭਗਤ ਰਵਿਦਾਸ ਬੜਾ ਗਰੀਬ ਹੈ। ਪਰ ਜਿੱਦਣ ਭਗਤ ਰਵਿਦਾਸ ਜੀ ਨੇ ਅੰਦਰ ਦੀ ਅਮੀਰੀ ਖੋਲ ਕੇ ਉਹਦੇ ਅੱਗੇ ਰੱਖੀ ਨਾ ਤੇ ਸੱਚ ਗਏ ਪਾਰਸ ਪੱਥਰ ਵਾਲਾ ਭਗਤ ਰਵਿਦਾਸ ਜੀ ਦੇ ਚਰਨ ਫੜ ਲਏ, ਕਹਿੰਦਾ ਬਾਬਾ ਮੈਂ ਤੇ ਤੈਨੂੰ ਗਰੀਬ ਸਮਝਦਾ ਸਾਂ, ਪਰ ਜਿੱਦਾਂ ਤੂੰ ਅਮੀਰ ਹੈ ਏਡਾ ਕੋਈ ਅਮੀਰ ਨਹੀਂ ਹੋ ਸਕਦਾ। ਕਿਉਂਕਿ ਭਗਤ ਰਵਿਦਾਸ ਜੀ ਨੂੰ ਕਹਿੰਦਾ ਮੈਂ ਕਹਿ ਕੇ ਵੀ ਗਿਆ ਸਾਂ ਜਿਹੜੀ ਚੀਜ਼ ਛੁਆਓਗੇ ਸੋਨਾ ਬਣ ਜਾਏਗੀ, ਸਾਡੇ ਵਰਗੇ ਮਾਇਕ ਪਦਾਰਥ ਮੰਗਣ ਵਾਲੇ ਲੋਕਾਂ ਕੋਲ ਜੇ ਪਾਰਸ ਪੱਥਰ ਹੁੰਦਾ ਨਾ ਸੱਚਾ ਅਸੀਂ ਆਪਣੇ ਥਮਲੇ ਵੀ ਸੋਨੇ ਦੇ ਬਣਾ ਲੈਂਦੇ, ਆਪਣੇ ਘਰ ਦੀਆਂ ਛੱਤਾਂ ਨੂੰ ਵੀ ਸੋਨਾ ਲਾ ਲੈਂਦੇ। ਪਰ ਭਗਤ ਰਵਿਦਾਸ ਕਹਿੰਦਾ ਜਿੱਥੇ ਧਰ ਕੇ ਗਿਆ ਸਾਂ ਉੱਥੋਂ ਚੁੱਕ ਲੈ, ਜਿੱਥੇ ਪਾਰਸ ਪੱਥਰ ਧਰ ਕੇ ਗਿਆ ਸਾਂ ਉੱਥੇ ਪਿਆ ਹੋਏਗਾ, ਮੈਂ ਤੇ ਵੇਖਿਆ ਨਹੀਂ, ਕਿਉਂਕਿ ਅੰਦਰ ਦੀ ਅਮੀਰੀ ਬਹੁਤ ਹੈ। ਜਿਨ੍ਹਾਂ ਦੇ ਅੰਦਰ ਅਮੀਰ ਹੁੰਦੇ ਨੇ ਉਹ ਭਾਵੇਂ ਬਾਹਰੋਂ ਗਰੀਬ ਵੀ ਹੋਣ ਨਾ, ਮੇਰੇ ਸਤਿਗੁਰੂ ਉਹਨਾਂ ਤੇ ਗਰੀਬ ਨਵਾਜੀ ਕਰਦੇ। ਭਗਤ ਰਵਿਦਾਸ ਜੀ ਬਾਹਰੀ ਤੌਰ ਤੇ ਨਹੀਂ ਕਹਿ ਰਹੇ, ਅੰਤਰੀਬੀ ਤੌਰ ਤੇ ਭਿੱਜ ਕੇ ਗੱਲ ਕਰ ਰਹੇ ਨੇ ਗੁਰੂ ਸਾਹਿਬ ਨਾਲ, ਕਿਉਂਕਿ ਇਹ ਸੰਸਾਰੀ ਗੱਲਾਂ ਨਹੀਂ, ਇਹ ਆਰਥਿਕ ਪੱਖ ਦੀਆਂ ਗੱਲਾਂ ਨਹੀਂ, ਕਿਤੇ ਡੂੰਘਾਈ ਚੰਤਰ ਆਤਮੇ ਵਿਚਾਰਿਓ ਭਗਤ ਰਵਿਦਾਸ ਕਹਿਣਾ ਕੀ ਚਾਹੁੰਦੇ ਨੇ। ਕਹਿੰਦੇ ਕੰਮ ਸਰ ਦੀਨ ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਤੇਰੇ ਵਰਗਾ ਕਿਰਪਾਲੂ, ਕਿਉਂਕਿ ਗਰੀਬ ਤੇ ਬੜੇ ਨੇ ਇੱਥੇ, ਗਰੀਬ ਤੇ ਬੜੇ ਨੇ ਜਿਹੜੇ ਅਰਦਾਸਾਂ ਲੈ ਕੇ ਆਉਂਦੇ, ਸਤਿਗੁਰੂ ਕਿਰਪਾ ਕਰ ਸਾਨੂੰ ਧਨ ਦੇ ਸਾਨੂੰ ਕੋਠੀ ਗੱਡੀ ਆਹ ਸਭ ਕੁਝ ਮੰਗਦੇ ਆ ਜੀ। ਪਰ ਭਗਤ ਰਵਿਦਾਸ ਜੀ ਨੇ ਇਹ ਨਹੀਂ ਮੰਗਿਆ ਵੀ ਮੈਨੂੰ ਗੱਡੀ ਦੇ ਦੀ ਮੈਨੂੰ ਕੋਠੀ ਦੇ ਦੀ, ਉਹਨੇ ਕੀ ਉਹਨਾਂ ਕੀ ਮੰਗਿਆ, ਹਮਸਰ ਦੀ ਦਿਆਲ ਨਾ ਤੁਮਸਰ, ਆਪ ਤਿਆਰ ਕਿਆ ਕੀਜੈ। ਕਹਿੰਦੇ ਮੇਰੀ ਕੰਗਾਲਤਾ ਨੂੰ ਵਿਚਾਰੀ ਨਾ, ਮੈਂ ਕੰਗਾਲ ਹਾਂ ਪਰ ਸਤਿਗੁਰਾਂ ਮੇਰੀ ਕੰਗਾਲਤਾ ਨੂੰ ਨਾ ਵਿਚਾਰੀ, ਮੇਰੀ ਕੰਗਾਲਤਾ ਨੂੰ ਇੱਕ ਪਾਸੇ ਰੱਖ ਦੀ, ਮੈਂ ਤੇਰੇ ਅੰਦਰ ਅਭੇਦ ਹੋਣਾ ਚਾਹੁੰਦਾ। ਇਹ ਮੰਗਿਆ ਹੈ ਕਿ ਮੈਂ ਤੇਰੇ ਅੰਦਰ ਅਭੇਦ ਹੋਣਾ ਚਾਹੁੰਦਾ। ਬੜੇ ਗਰੀਬ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਏ, ਜਿਸ ਸਤਿਗੁਰੂ ਦੇ ਪਾਵਨ ਅਸਥਾਨ ਤੇ ਬੈਠੇ ਆ, ਉਹਨਾਂ ਤੋਂ ਵੱਡਾ ਗਰੀਬ ਕੌਣ ਹੋ ਸਕਦਾ ਹੈ। ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ, ਪਰ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਹਰੀ ਗਰੀਬੀ ਵੇਖੋਗੇ ਤੇ ਅੱਤ ਦਰਜੇ ਦੀ ਹੈ, ਪਰ ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਅੰਦਰ ਦੀ ਅਮੀਰੀ ਵੇਖੋਗੇ ਤੇ ਉਹਨਾਂ ਵਰਗਾ ਅਮੀਰ ਕੋਈ ਨਹੀਂ। ਇਸ ਲਈ ਅੰਦਰ ਕਿਤੇ ਗੁਰੂ ਸਾਡੇ ਅਮੀਰੀ ਬਖਸ਼ ਦੇ, ਬਾਹਰ ਭਾਵੇਂ ਗਰੀਬੀ ਕਿਉਂ ਨਾ ਹੋਵੇ, ਜੇ ਗਰੀਬੀ ਹੋਵੇਗੀ ਸੱਚ ਹੈ ਉਹ ਝੋਂਪੜੀ ਵੀ ਚੰਗੀ ਲੱਗੇਗੀ, ਲੂਣ ਨਾਲ ਖਾਧੀ ਕੋਈ ਰੋਟੀ ਵੀ ਅੰਮ੍ਰਿਤ ਲੱਗੇਗੀ। ਪਰ ਜੇ ਸਾਡੇ ਅੰਦਰ ਉਹ ਸਤਿਗੁਰੂ ਦੀ ਕਿਰਪਾ ਸਦਕਾ ਸਬਰ ਨਹੀਂ ਨਾ, ਤੇ ਸੱਚ ਕਹਿ ਏਸੀਆਂ ਚ ਸੁੱਤੇ ਕੋਈ ਲੋਕ ਵੀ ਤੜਫਦੇ ਪਏ ਨੇ। ਜਿਨ੍ਹਾਂ ਕੋਲ ਏਅਰ ਕੰਡੀਸ਼ਨ ਗੱਡੀਆਂ ਨੇ ਉਹ ਸੁੱਖ ਥੋੜਾ ਮਾਣ ਰਹੇ ਨੇ, ਉਹ ਪਤਾ ਨਹੀਂ ਸਾਡੇ ਨਾਲੋਂ ਵੀ ਕਿੰਨੇ ਆਤੁਰ ਤੇ ਦੁਖੀ ਨੇ, ਦੁਖੀ ਨੇ ਜੀ ਉਹ। ਇਸ ਕਰਕੇ ਜੇ ਸਤਿਗੁਰੂ ਇਹ ਕਿਰਪਾ ਕਰੇ ਨਾ, ਦਰਬਾਰ ਸਾਹਿਬ ਪਹਿਲੀ ਅਰਦਾਸ ਤੋਂ ਬਾਅਦ ਰਾਗੀ ਸਿੰਘਾਂ ਨੇ ਇੱਕ ਸ਼ਬਦ ਪੜਿਆ, ਉਹ ਕਹਿੰਦੇ ਭੁੱਖੇ ਭਗਤ ਨਾ ਕੀਜਾ ਜੈ ਮਾਲਾ ਆਪਣੀ ਲੀਜੈ, ਹੁਣ ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੀ ਕਾ ਦੇਨਾ। ਕਿੱਡੀ ਵੱਡੀ ਅਮੀਰੀ ਹੈ, ਕੀ ਮੰਗਿਆ? ਕਹਿੰਦੇ ਸੰਤ ਜਣਾ ਦੀ ਮੈਂ ਰੇਨ ਸੇਵਾ ਕਰਨੀ ਮੰਗਦਾ, ਸੰਤ ਜਣ ਆਉਣ ਉਹਨਾਂ ਦੀ ਮੈਂ ਸੇਵਾ ਕਰਾਂ, ਉਹਨਾਂ ਦੀ ਮੈਂ ਸੇਵਾ ਕਰਾਂ। ਹੁਣ ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੀ ਕਾ ਦੇਣਾ, ਮੈਂ ਕਿਸੇ ਦਾ ਦੇਣਾ ਨਹੀਂ, ਮੇਰੇ ਸਿਰ ਤੇ ਕੋਈ ਕਰਜ਼ ਨਹੀਂ, ਕਿਉਂਕਿ ਭਗਤ ਜਣ ਸਦਾ ਸੁਰਖਰੂ ਰਹਿੰਦੇ ਨੇ। ਕਰਜ਼ੇ ਵਾਲੇ ਉਹ ਹੁੰਦੇ ਨੇ ਜਿਹੜੇ ਲੋਨ ਚੁੱਕਦੇ ਨੇ, ਜਿਹੜੇ ਪ੍ਰਾਪਰਟੀ ਬਣਾਉਂਦੇ ਨੇ, ਬੜਾ ਕੁਝ ਬਣਾਉਂਦੇ ਨੇ, ਉਹਨਾਂ ਦੇ ਸਿਰਾਂ ਤੇ ਕਰਜ਼ਾ ਹੈ, ਪਰ ਜਿਹੜੇ ਸਤਿਗੁਰੂ ਨਾਲ ਜੁੜੇ ਨੇ ਉਹਨਾਂ ਦੇ ਸਿਰ ਤੇ ਕਰਜ਼ਾ ਕੋਈ। ਉਹ ਕਹਿੰਦੇ ਸਤਿਗੁਰੂ, ਇੱਕ ਸਿੱਖ ਦਾ ਮੈਂ ਜ਼ਿਕਰ ਕਰਾਂ, ਗੁਰੂ ਨਾਨਕ ਸਾਹਿਬ ਵਕਤ ਇੱਕ ਸਿੱਖ ਤਰਖਾਣ ਸਿੱਖ ਸੀ, ਇਹਦੇ ਘਰ ਕੋਈ ਵੀ ਆਉਂਦਾ ਨਾ, ਇਹਨੂੰ ਚਾਹ ਹੁੰਦਾ ਵੀ ਮੈਂ ਸੇਵਾ ਕਰਾਂ ਸਿੱਖਾਂ ਦੀ। ਕੋਈ ਵੀ ਆਉਂਦਾ ਮੁਸਾਫਰ, ਉਹਦੀ ਇਹਨੇ ਬੜੀ ਸੇਵਾ ਕਰਨੀ, ਕਾਲਾ ਕਿ ਕੰਮ ਕਾਰ ਕੋਈ ਨਹੀਂ ਸੀ, ਲੋਕਾਂ ਦੇ ਘਰਾਂ ਤੋਂ ਮੰਗ ਕੇ ਲੈ ਕੇ ਆਉਂਦਾ ਸੀ, ਪਰ ਭੁੱਖਾ ਨਹੀਂ ਸੀ ਕਿਸੇ ਨੂੰ ਤੋਰਦਾ। ਇਹ ਭਾਵਨਾ ਹੈ ਕਿਤੇ ਸਾਡੇ 'ਚ? ਸਾਡੇ ਘਰ ਕੋਈ ਗਰੀਬ ਆਵੇ ਠੁੱਡੇ ਮਾਰ ਕੇ ਕੱਢ ਦਿੰਦੇ ਜਾ ਵਿਹਲੜਾ, ਪਰ ਉਹਨੇ ਬਾਣਾ ਪ੍ਰਸ਼ਾਦਾ ਪਾਣੀ ਛਕਾਉਣਾ ਉਹਨੂੰ। ਤੇ ਕਹਿੰਦੇ ਕਨ ਇੱਕ ਦਿਨ ਐਸਾ ਆਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਦੇ ਘਰ ਆ ਗਏ। ਗੁਰੂ ਨਾਨਕ ਸਾਹਿਬ ਜਿੱਦਣ ਆਏ ਨਾ, ਅੱਜ ਵੀ ਮੰਗਣ ਗਿਆ ਪਰ ਅੱਜ ਕਿਸੇ ਕੈਰ ਨਾ ਪਾਈ। ਉਹ ਕਹਿੰਦੇ ਤੇ ਬੰਦਾ ਵਿਹਲੜ ਗਿਆ, ਲੋਕਾਂ ਦੇ ਘਰਾਂ ਚੋਂ ਮੰਗ ਕੇ, ਜਿਹੜੇ ਸੰਤ ਆਉਂਦੇ ਨੇ ਕੋਈ ਫਕੀਰ ਆਉਂਦੇ ਨੇ ਉਹਨਾਂ ਨੂੰ ਖਵਾਉਂਦਾ ਤੇ ਰੋਜ਼ ਦਿਹਾੜੀ ਏ ਤੇ ਆਪਣਾ ਘਰ ਪਾਲਦਾ ਹੈ, ਪਰ ਉਹ ਏਦਾਂ ਨਹੀਂ ਸੀ ਕਰਦਾ, ਉਹਨਾਂ ਨੂੰ ਖਵਾਉਣ ਵਾਸਤੇ ਮੰਗਦਾ ਸੀ, ਭਾਵਨਾ ਉਹਦੀ ਬੜੀ ਉੱਚੀ ਸੀ। ਕਹਿੰਦੇ ਅੱਜ ਕਿਸੇ ਨੇ ਕੁਝ ਨਾ ਦਿੱਤਾ ਤੇ ਕਹਿੰਦੇ ਰਾਹ ਵਿੱਚ ਖਲੋਤਾ, ਕਹਿੰਦਾ ਸਤਿਗੁਰੂ ਮੇਰੇ ਦਰ ਤੋਂ ਆ ਭੁੱਖੇ ਨਾ ਜਾਣ, ਜਿਹੜੇ ਸੰਤ ਜਨ ਆਏ, ਪਤਾ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ, ਭੁੱਖੇ ਨਾ ਜਾਣ, ਕਿਰਪਾ ਕਰਿਓ ਜੇ, ਰਹਿਮਤ ਵਰਤਾਓ, ਕੋਈ ਐਸੀ ਬਖਸ਼ਿਸ਼ ਕਰੋ, ਮੈਂ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਖਵਾ ਕੇ ਭੇਜਾਂ। ਰਾਹ ਚ ਖਲੋਤਾ ਤੇ ਕਹਿੰਦੇ ਕਹਿੰਦ ਲੋਕ ਭੱਜੇ ਦੌੜੇ ਜਾ ਰਹੇ ਸਨ, ਪੁੱਛਦਾ ਕਿੱਧਰ ਚੱਲਿਓ? ਕਹਿੰਦੇ ਉਹ ਸਾਹਮਣੇ ਘੋਲ ਹੋ ਰਿਹਾ, ਬੜਾ ਵੱਡਾ ਭਲਵਾਨ ਆਇਆ, ਨਾਮੀ ਜੀ ਦੀ ਝੰਡੀ ਹੈ, ਤੇ ਕਹਿੰਦਾ ਮੈਂ ਵੀ ਜਾਣਾ। ਕਹਿੰਦੇ ਨਾਮ ਕਿੰਨਾ? ਕਹਿੰਦੇ ਘਾਰੇ ਨੂੰ 1000 ਰੁਪਇਆ, ਜਿੱਤੇ ਨੂੰ 2000। ਕਹਿੰਦੇ ਕਹਿੰਦ ਚਲੋ ਮੈਂ ਵੀ ਚੱਲਦਾ। ਇਹ ਵੀ ਚੱਲ ਗਿਆ ਉਸ ਜਗ੍ਹਾ ਦੇ ਉੱਪਰ ਤੇ ਖਾੜੇ ਵਿੱਚ ਆਪਣੇ ਕੱਪੜੇ ਲਾ ਕੇ ਉੱਤਰ ਗਿਆ। ਉਹ ਨਾਲ ਵਾਲੇ ਕਹਿੰਦੇ ਨੇ ਮਰਨਾ ਤੂੰ, ਏਡਾ ਵੱਡਾ ਭਲਵਾਨ ਹੈ ਝੰਡੀ ਗਾਇ ਦੀ, ਤੇ ਤੂੰ ਇਹਦੇ ਤੋਂ ਮਰਨਾ? ਲੱਤਾਂ ਬਾਹਾਂ ਤੜਾਣੀਆਂ ਨੇ। ਕਹਿੰਦਾ ਲੱਤਾਂ ਬਾਹਾਂ ਭਾਵੇਂ ਟੁੱਟ ਜਾਣ, ਜੇ ਮੈਂ ਹਾਰ ਵੀ ਗਿਆ ਰੁਪਇਆ 1500 ਤੇ ਮਿਲੇਗਾ। ਕਾਹਦੇ ਲਈ? ਕਹਿੰਦਾ ਉਹ ਲਿਜਾ ਕੇ ਫਿਰ ਜਿਹੜੇ ਸੰਤ ਮੇਰੇ ਘਰ ਬੈਠੇ ਨੇ ਨਾ, ਉਹਨਾਂ ਨੂੰ ਮੈਂ ਪ੍ਰਸ਼ਾਦਾ ਪਾਣੀ ਛਕਾਵਾਂ। ਇਸ ਕਰਕੇ ਮੈਨੂੰ ਮਰਨਾ ਵੀ ਪ੍ਰਵਾਨ ਗਏ, ਲੱਤਾਂ ਬਾਹਾਂ ਤੜਾਣੀਆਂ ਵੀ ਪ੍ਰਵਾਨ ਨੇ, ਪਰ ਮੇਰੇ ਘਰ ਚ ਆਏ ਹੋਏ ਜਿਹੜੇ ਸੰਤ ਨੇ ਨਾ, ਉਹ ਖਾਲੀ ਨਾ ਮੁੜ ਜਾਣ, ਭੁੱਖੇ ਨਾ ਮੁੜ ਜਾਣ। ਇਹ ਭਾਵਨਾ ਲੈ ਕੇ ਖਾੜੇ ਚ ਉਤਰਿਆ ਉਹ ਭਲਵਾਨ। ਕਹਿੰਦਾ ਵਾ ਮਰਨਾ ਹੀ, ਮਰਨਾ ਤੂੰ, ਤੂੰ ਮੇਰੇ ਸਾਹਮਣੇ ਖਲੋਤਾ, ਤੈਨੂੰ ਨੀ ਪਤਾ ਮੇਰੀ ਝੰਡੀ, ਲੋਕ ਦੂਰ ਦੂਰ ਤੱਕ ਮੇਰੇ ਤੋਂ ਡਰਦੇ ਆ। ਤੇ ਕਹਿੰਦਾ ਭਲਵਾਨ ਜੀ, ਭਾਵੇਂ ਮਾਰ ਦੋ, ਭਾਵੇਂ ਕੱਟ ਪੈਰ ਤੋੜ ਦੋ, ਪਰ ਮੈਂ ਆਇਆ ਇਸ ਕਾਰਨ ਮੇਰੇ ਘਰ ਸੰਤ ਜਨ ਆਏ ਆ, ਤੇ ਮੈਂ ਨੀ ਚਾਹੁੰਦਾ ਭੁੱਖੇ ਮੁੜ ਜਾਣ, ਇਸ ਲਈ ਮੈਂ ਆਪਣਾ ਆਪਾ ਵੀ ਨਿਸ਼ਾਵਰ ਕਰ ਦਾਂਗਾ, ਪਰ ਉਹਨਾਂ ਦੀ ਸੇਵਾ ਵਿੱਚ ਜੇ ਮੇਰੇ ਘਰ ਦਾ ਕੋਈ ਪ੍ਰਸ਼ਾਦ ਪਾਣੀ ਅੰਨ ਉਹਨਾਂ ਅੰਦਰ ਚਲੇਗਾ ਤੇ ਮੈਂ ਸਮਝਾਂਗਾ ਮੈਂ ਬੜੇ ਵੱਡੇ ਭਾਗਾਂ ਵਾਲਾ, ਮੇਰੇ ਤੇ ਬੜੀ ਕਿਰਪਾ ਹੈ। ਇਸ ਕਰਕੇ ਮੈਂ ਉਹਨਾਂ ਦੀ ਸੇਵਾ ਕਰਨ ਦੇ ਲਈ ਇਸ ਜਗ੍ਹਾ ਤੇ ਆਇਆ, ਤੁਸੀਂ ਮੈਂ ਤਾਂ ਕਰਕੇ ਖਾੜੇ ਚ ਉਤਰਿਆ। ਭਲਵਾਨ ਬੜਾ ਸਿਆਣਾ ਸੀ, ਉਹ ਕਹਿੰਦਾ ਮੈਂ ਤੇਰੇ ਤੇ ਮਾੜਾ ਜਾ ਤੇਰੇ ਵੱਲ ਇਸ਼ਾਰਾ ਕਰਾਂਗਾ, ਤੂੰ ਡਿੱਗ ਜਾਈ, ਤੇ ਕਹਿੰਦਾ ਜਿਹੜਾ ਏਡੀ ਵੱਡੀ ਭਾਵਨਾ ਲੈ ਕੇ ਇੱਥੇ ਅਖਾੜੇ ਚ ਲੱਤਾਂ ਬਾਹਾਂ ਦੀ ਪਰਵਾਹ ਕਰਕੇ ਬਿਨਾਂ ਪਰਵਾਹ ਕਰੇ ਤੂੰ ਉਤਰ ਗਿਆ, ਕਹਿੰਦੇ ਕਹਿੰਦੇ ਏਦੋ ਵੱਡੀ ਗੱਲ ਕੀ ਹੋ ਸਕਦੀ ਹੈ, ਮੇਰੀ ਵੀ ਸੇਵਾ ਤੇਰੇ ਨਾਲ ਕਿਤੇ ਸਫਲੀ ਹੋ ਜਾਏਗੀ। ਕਹਿੰਦੇ ਇਸ ਕਰਕੇ ਉਹਨੇ ਨਾ ਹਾਰ ਗਿਆ, ਫਿਰ ਉਹ ਜਿਹੜੇ ਪੈਸੇ ਮਿਲੇ ਉਹਨਾਂ ਨਾਲ ਸੇਵਾ ਕੀਤੀ। ਕਹਿਣ ਤੋਂ ਮੁਰਾਦ ਇਹ ਭਾਵੇਂ ਘਰੇ ਕੱਖ ਨਾ ਹੋਵੇ, ਪਰ ਜੇ ਸੇਵਾ ਦੀ ਭਾਵਨਾ ਹੋਵੇ ਤੇ ਆਪਾਂ ਸਭ ਕੁਝ ਕਰ ਸਕਦੇ ਹਾਂ। ਸੋ ਕੰਮ ਸਰ ਦੀਨ ਦਿਆਲ ਨਾ ਤੁਮ ਸਰ, ਉਹਦੇ ਵਰਗਾ ਕੋਈ ਦਿਆਲੂ ਨਹੀਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਕੀ ਪ੍ਰਤਪਾਲੋ ਕੰਮ ਬਾਰਕ ਤੁਮਰੇ ਧਾਰੇ, ਦੀਨਨ ਕੀ ਪ੍ਰਤਪਾਲ ਕਰਾ ਨਿਤ ਸੰਤ ਉਭਾਰ, ਗਨੀ ਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਦਵ ਸਰਬ ਸਮੈ, ਸਭ ਕੋ ਪ੍ਰਤਪਾਰੈ ਪੋਗਤ ਕੈ ਜਲ ਮੈਂ ਤਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੁੱਖਣ ਦੇਖਤ ਕੈ ਪਰ ਦੇਤ ਨਾ ਕਰੈ। ਸਾਡੇ ਵਰਗੇ ਪਾਪੀਆਂ ਦੇ ਕਿੰਨੇ ਦੁੱਖ ਦੇਖਦਾ ਹੈ, ਪਰ ਚਿਤਾਰਦਾ ਨਹੀਂ, ਫਿਰ ਵੀ ਰੋਟੀ ਤੇ ਰਿਜਕ ਦੇ ਰਿਹਾ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਕਿਰਪਾ ਕਰਿਓ, ਤੁਹਾਡੇ ਵਰਗਾ ਦਿਆਲੂ ਨਹੀਂ ਤੇ ਮੇਰੇ ਵਰਗਾ ਗਰੀਬ ਕੋਈ ਨਹੀਂ, ਪਰ ਇਹ ਕਿਰਪਾ ਕਰਿਓ ਰਹਿਮਤ ਵਰਤਾਇਓ, ਮੇਰੀ ਕੰਗਾਲਤਾ ਨੂੰ ਤੁਸੀਂ ਕਿਤੇ ਚਿਤਾਰਿਓ ਨਾ।
ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜੈ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਇਹ ਤੱਕਦਾ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ। ਬਚਨੀ ਤੋਰ ਮੋਰ ਮਨ ਮਨ ਹੈ, ਜਨ ਕੋ ਪੂਰਨ ਦੀਜੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ, ਬਚਨੀ ਤੋਰ ਮੋਰ ਮਨ ਮਨ ਹੈ, ਜਨ ਕੋ ਪੂਰਨ ਦੀਜੈ। ਤੁਸੀਂ ਕਿਰਪਾ ਦੇ ਘਰ ਹੋ, ਰਹਿਮਤਾਂ ਦੇ ਘਰ ਹੋ, ਬਖਸ਼ਾਂ ਦੇ ਦਾਤੇ ਹੋ। ਇਹ ਬਖਸ਼ਿਸ਼ ਕਰੋ, ਇਹ ਰਹਿਮਤ ਕਰੋ, ਇਹ ਕਿਰਪਾ ਕਰੋ, ਕਿਤੇ ਮੇਰੇ ਅੰਦਰ ਤੁਹਾਡੇ ਗੁਣ ਜਿਹੜੇ ਕਣ ਪ੍ਰਵੇਸ਼ ਕਰ ਜਾਣ। ਮੈਂ ਆਪ ਜੀ ਦੇ ਗੁਣਾਂ ਨੂੰ ਗਾਵਾਂ ਤੇ ਸਤਿਗੁਰੂ ਜੀ ਆਪ ਜੀ ਦੇ ਅੰਦਰ ਹੀ ਅਭੇਦ ਹੋ ਜਾਵਾਂ, ਆਪ ਜੀ ਦੇ ਅੰਦਰ ਹੀ ਸਮਾ ਜਾਵਾਂ।
ਹਉ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ।
ਮੈਂ ਬਲਿਹਾਰ ਜਾਨਾ ਆਪ ਜੀ ਤੋਂ, ਸਦਕੇ ਜਾਨਾ ਵਾਰਨੇ ਜਾਨਾ। ਹਉ ਬਲ ਬਲ ਜਾਊ ਰਮਈਆ ਕਾਰਨੇ, ਹੇ ਮੇਰੇ ਸੋਹਣੇ ਰਾਮ, ਮੈਂ ਆਪ ਜੀ ਤੋਂ ਸਦਕੇ ਜਾਨਾ ਵਾਰਨੇ ਜਾਨਾ। ਅਸੀਂ ਵੀ ਕਿਤੇ ਸਤਿਗੁਰੂ ਤੋਂ ਬਲਿਹਾਰ ਜਾਈਏ, ਬੜੇ ਮਾਲਕ ਨਾਲ ਜਿਹੜੇ ਨੇ ਤਾਨੇ ਮੇਣੇ ਗੋੜਦਿਆਂ, ਤੂੰ ਆਹ ਨਹੀਂ ਦਿੱਤਾ, ਤੂੰ ਆਹ ਨਹੀਂ ਦਿੱਤਾ, ਪਰ ਕਿਤੇ ਸ਼ੁਕਰ ਕਰਿਆ ਕਰੋ। ਉਸ ਰੱਬ ਨੇ ਵੇਖਣ ਲਈ ਅੱਖਾਂ ਦਿੱਤੀਆਂ, ਬੋਲਣ ਲਈ ਜੀਭਾ ਦਿੱਤੀ, ਸੁਣਨ ਲਈ ਕੰਨ ਦਿੱਤੇ, ਤੁਰਨ ਲਈ ਪੈਰ ਦਿੱਤੇ, ਤੇ ਕੰਮ ਕਰਨ ਲਈ ਹੱਥ ਦਿੱਤੇ ਨੇ। ਜੇ ਫਿਰ ਵੀ ਕਹਿੰਦੇ ਆ ਤੂੰ ਕੱਖ ਨਹੀਂ ਦਿੱਤਾ ਤੇ ਫਿਰ ਲਾਣਤ ਹੈ ਸਾਡੇ ਤੇ, ਨਹੀਂ ਉੱਠ ਕੇ ਕਿਆ ਕਰੋ। ਸਤਿਗੁਰੂ ਤੂੰ ਏਡਾ ਸੋਹਣਾ ਸਰੀਰ ਦਿੱਤਾ, ਜਿਹੜੇ ਬਿਮਾਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦੇ ਪੈਰ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦੇ ਹੱਥ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ। ਸ਼ੁਕਰਾਨਾ ਤੇ ਸਵੇਰੇ ਉੱਠਦਿਆਂ ਸਾਰੀ ਸ਼ੁਰੂ ਹੋ ਜਾਂਦਾ। ਇਸ ਕਰਕੇ ਬਲਿਹਾਰ ਜਾਈਏ ਆਪਣੇ ਸਤਿਗੁਰੂ ਤੋਂ, ਮਾਲਕ ਤੋਂ ਸਦਕੇ ਜਾਈਏ, ਤੂੰ ਸਤਿਗੁਰੂ ਇੰਨਾ ਕੁਝ ਸਾਨੂੰ ਦਿੱਤਾ। ਭਗਤ ਰਵਿਦਾਸ ਜੀ ਕਹਿੰਦੇ ਕੌ ਬਲ ਬਲ ਜਾਊ ਰਮਈਆ ਕਾਰਨੇ, ਮੈਂ ਸਤਿਗੁਰੂ ਆਪ ਜੀ ਤੋਂ ਬਲਿਹਾਰ ਜਾਂਦਾ ਕਾ ਕਾਰਨ ਕਮਨ ਅਬੋਲ। ਤੇ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਮੇਰੇ ਨਾਲ ਬੋਲਦੇ ਕਿਉਂ ਨਹੀਂ, ਇਹ ਗੱਲ ਕਹੀ। ਵੇਖੋ ਜਦੋਂ ਭਗਤ ਜੁੜਦਾ ਨਾ ਮਾਲਕ ਦਾ, ਉਹਨੂੰ ਸੈਨ ਮਿਲਦਾ, ਸੰਕੇਤ ਮਿਲਦਾ, ਇਹਦਾ ਮਤਲਬ ਹੈ ਉਹਦੀ ਗੱਲ ਹੁੰਦੀ ਹੈ, ਉਹਦੇ ਨਾਲ ਜੁੜਦਾ ਤੇ ਉਹਨੂੰ ਸੰਕੇਤ ਮਿਲਦਾ। ਭਗਤ ਰਵਿਦਾਸ ਜੀ ਕਹਿੰਦੇ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ। ਇੱਕ ਥਾਂ ਤੇ ਭਗਤ ਬਾਬਾ ਕਬੀਰ ਸਾਹਿਬ ਕਹਿੰਦੇ, ਕਹਿੰਦੇ ਕਰਬਤ ਭਲਾ ਨਾ ਕਰਬਤ ਤੇਰੀ ਲਾਗ ਗਲੇ ਸੁਣ ਬਿਣਤੀ, ਮੇਰੀ ਕੋ ਵਰਮੁਖ ਫੇਰ ਪਿਆਰੇ ਕਰਬਤ ਦੇ ਮੋਕੋ ਕਾਹੇ ਕੁਮਾਰੇ। ਰੱਬ ਜੀ ਮੈਂ ਆਪ ਜੀ ਨੂੰ ਮਿਲਣ ਆਇਆ, ਪਰ ਤੁਸੀਂ ਮੇਰੇ ਵੱਲ ਪਿੱਠ ਕਰ ਲਈ, ਕਿਰਪਾ ਕਰੋ ਦੱਸੋ ਮੇਰਾ ਗੁਨਾਹ ਕੀ ਹੈ, ਕਸੂਰ ਕੀ ਹੈ। ਤੁਸੀਂ ਪਿੱਠ ਕਰ ਦਿਓ ਤੇ ਮੈਨੂੰ ਐ ਲੱਗਦਾ ਜਿਵੇਂ ਮੇਰੀ ਮੌਤ ਹੋ ਗਈ ਹੈ, ਪਰ ਜੇ ਤੁਸੀਂ ਮੁੱਖ ਕਰੋ ਨਾ ਤੇ ਭਵੇਂ ਮੇਰੇ ਸਿਰ ਤੇ ਆਰਾ ਵੀ ਚੱਲ ਜੇ ਮੈਂ ਉਹ ਕਬੂਲ ਕਰ ਲਵਾਂਗਾ, ਪਰ ਜੇ ਤੁਹਾਡਾ ਮੁੱਖ ਮੇਰੇ ਵੱਲ ਹੋਵੇਗਾ ਮੈਂ ਸੀ ਵੀ ਨਹੀਂ ਕਰਾਂਗਾ, ਆਰਾ ਭਵੇਂ ਮੇਰੇ ਉੱਤੋਂ ਦੀ ਚੱਲ ਜਾਏ। ਜਿਵੇਂ ਭਾਈ ਮਤੀ ਦਾਸ ਜੀ ਨੇ ਆਪਣੇ ਸੀਸ ਤੇ ਆਰਾ ਚਲਾਇਆ, ਪੁੱਛਿਆ ਮੰਗ ਕੀ, ਕਹਿੰਦੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮੁੱਖ ਮੇਰੇ ਵੱਲੋ। ਇਸ ਲਈ ਭਗਤ ਕਬੀਰ ਸਾਹਿਬ ਕਹਿੰਦੇ ਸਤਿਗੁਰੂ ਤੁਹਾਡਾ ਮੁੱਖ ਮੇਰੇ ਵੱਲ ਹੋਵੇ ਤੇ ਮੇਰੇ ਸੀਸ ਤੇ ਆਰਾ ਵੀ ਚੱਲਦਾ ਹੋਵੇ ਮੈਂ ਸੀ ਨਹੀਂ ਕਰਾਂਗਾ, ਪਰ ਜਿੱਦਣ ਪਿੱਠ ਹੁੰਦੀ ਹੈ ਨਾ ਮੈਨੂੰ ਏਦਾਂ ਲੱਗਦਾ ਜਿਵੇਂ ਮੇਰੀ ਮੌਤ ਹੋ ਗਈ, ਇਸ ਲਈ ਪਿੱਠ ਨਾ ਕਰਿਓ। ਭਗਤ ਰਵਿਦਾਸ ਸਾਹਿਬ ਕਹਿੰਦੇ ਆ ਸਤਿਗੁਰੂ ਮੇਰੇ ਨਾਲ ਤੁਸੀਂ ਕਿਉਂ ਨਹੀਂ ਬੋਲਦੇ, ਠਹਿਰਾਓ ਦੇ ਕਰਕੇ, ਰਹਾਓ ਦੇ ਬਨ ਦਾ ਮਤਲਬ ਵਿਚਾਰ ਨਾ ਕਹਿ ਇਸ ਨੂੰ, ਠਹਿਰਾਓ ਦੇ ਕੇ ਸਤਿਗੁਰੂ ਜੀ ਕਹਿੰਦੇ ਕਰਨ
ਬਹੁਤ ਜਨਮ ਵਿਛੋੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਬੜਾ ਲੰਮਾ ਅਰਸਾ ਹੋ ਗਿਆ ਸਾਨੂੰ ਰੱਬ ਤੋਂ ਵਿਛੜਿਆ ਹੋਇਆ, जे तकी अपने आप नू कई जन्म पे कीट पतंगा, कई जन्म गज मीन करंगा, कई जन्म पंखी सरप होयो, कई जन्म और ब्रिक बड़ा समा हो गया रब तो विछड़िया नू, क्योंकि सतगुरु गुरु अंगद देव सच्चे पातशाह जी ना उन्हां दे कुल सिख आया, वह बेनती करता शरीर की, सतगुरु गुरु अंगद देव पातशाह कहिंदे शरीर नाशवान है, शरीर बिनसेगा पर आत्मा नहीं बिनसदी, शरीर जिहड़ा वह बिनसेगा आत्मा नहीं बिनसदी, कई जन्म पे कीट पतंगा कौन लंघ रहा उहदे चों, आत्मा लंघ रही है, शरीर मरदा आत्मा नहीं मरदी, ते गुरु अंगद देव पातशाह जी कहिंदे शरीर मरेगा पर जे आत्मा की गल करदे आत्मा नहीं मरनी, इनू परमात्मा च भेद करना है। तो सतगुरु जी कहते भगत रविदास साहब जी बहुत जन्म बिछड़े ते माधो, बड़े जन्म हो गए विछड़िया नू, किते गुणे अरदास करदे पढ़दे ते रोजा सोदर दे अंदर की भई प्राप्त मानुख दे गुरिया गोविंद मिलन की, ए तेरी बरिया अवर कात रे किता ना काम मिल साध संगत भज, केवल नामे कहण मात्र ना रह जे, ए किते अरदास साडी रूह दी बन जाए, साडे अंदर दी बन जाए कि सतगुरु कृपा कर आही जामा है, इस तो बाद फिर तेरे नाल मिलाप नहीं होना, यह जामा दिता ही ता है, सतगुरु ने मिलाप लई जामा दिता है। ते बड़े जन्म हो गया जी सानू विछड़िया नू, सतगुरु कृपा करके ते इसे जन्म च तेरे नाल बन आवे, तेरे अंदर असी अभेद हो जाइए।
कह रविदास आस लग जीवो चिर भयो दर्शन देखे,
भगत रविदास साहब जी कहिंदे मैं इस आस च जी रहा कि आप जी दे किते दर्शन हो जाण, दीदार हो जाण, जिन्हूं बाबा फरीद साहब कहिंदे किदे कागा करंग टंडोलिया सगला खाया मास, ए दो नैना मत छूओ फिर देखण की आस, नैना दा मतलब उत्थे अखां जिहड़ियां कईआं, पर उत्थे जिहड़ा कां दा जिक्र कीता ना ਉਹ ਭਗਤ ਬਾਬਾ ਫਰੀਦ ਸਾਹਿਬ ਜੀ ਨੇ ਹੰਕਾਰ ਰੂਪੀ ਕਾਂ ਦਾ ਜ਼ਿਕਰ ਕੀਤਾ ਵੀ ਹੰਕਾਰ ਰੂਪੀ ਜਿਹੜਾ ਕਾਂ ਹੈ ਨਾ ਉਹ ਅੰਦਰੋਂ ਅੰਦਰ ਹੀ ਮੈਨੂੰ ਖਾ ਰਿਹਾ ਤੇ ਇਹ ਰੋਸ਼ਨੀ ਕਿਤੇ ਖਤਮ ਨਾ ਜਾਏ, ਮੈਂ ਜੂੰਦਿਆਂ ਜੀ ਆਪਣੇ ਮਾਲਕ ਦੇ ਦੀਦਾਰ ਕਰਨਾ ਚਾਹੁੰਦਾ, ਜੂੰਦਿਆਂ ਜੀ ਆਪਣੇ ਮਾਲਕ ਦੇ ਦਰਸ਼ਨ ਕਰਨਾ ਚਾਹੁੰਦਾ, ਕਿਤੇ ਸਾਡਾ ਆਤਮਾ ਵੀ ਇਸ ਚੀਜ਼ ਚ ਭਿੱਜ ਜੇ ਕਿ ਮੈਂ ਜੂੰਦਿਆਂ ਜੀ ਆਪਣੇ ਰੱਬ ਚ ਅਭੇਦ ਹੋ ਜਾ, ਮਰਨ ਤੋਂ ਬਾਅਦ ਨਹੀਂ, ਕਿਉਂਕਿ ਕਹਿੰਦੇ ਕਣ ਭਗਤ ਬਾਬਾ ਬੇਣੀ ਜੀ ਕੀ ਬੇਣੀ ਕਹਿ ਸੁਣੋ ਰੇ ਸੰਤੋ ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਮੁਕਤੀ ਕਿੰਨੇ ਪ੍ਰਾਪਤ ਕੀਤੀ, ਜੂੰਦਿਆਂ ਦੀ ਭੇਦ ਹੋਣਾ, ਜੀਵਨ ਮੁਕਤ ਸੁਆਖੀ ਹੈ ਮਰ ਜੀਵੈ ਮਰੀਆ, ਤੇ ਭਗਤ ਬਾਬਾ ਰਵਿਦਾਸ ਸਾਹਿਬ ਕਹਿੰਦੇ ਸਤਿਗੁਰੂ ਕਿਰਪਾ ਕਰ ਕਿਤੇ ਮੈਂ ਜੂੰਦਿਆਂ ਜੀ ਆਪ ਜੀ ਦੇ ਅੰਦਰ ਅਭੇਦ ਹੋ ਜਾਵਾਂ, ਕਿਤੇ ਜੂੰਦਿਆਂ ਜੀ ਮੇਰਾ ਇਹ ਜਾਮਾ ਸਤਿਗੁਰੂ ਤੁਹਾਡੇ ਅੰਦਰ ਅਭੇਦ ਹੋ ਜਾਵੇ, ਇਹ ਆਤਮਾ ਆਪ ਜੀ ਦੇ ਅੰਦਰ ਇੱਕਮਿਕ ਹੋ ਜਾਏ, ਇਹ ਆਸ ਲੈ ਕੇ ਜ਼ਿੰਦਗੀ ਬਤੀਤ ਕਰੀਏ, ਬੜੀਆਂ ਆਸਾਂ ਲੈ ਕੇ ਜ਼ਿੰਦਗੀ ਬਤੀਤ ਕਰਦੇ ਹਾਂ, ਪਰ ਕਿਤੇ ਗੁਰੂ ਸਾਹਿਬ ਦੇ ਦਰਬਾਰ ਚ ਆਉਂਦੇ ਹੋ ਜਿੱਥੇ ਇੰਨਾ ਕੁਝ ਮੰਗਦੇ ਹੋ ਨਾ, ਉੱਥੇ ਸਤਿਗੁਰਾਂ ਕੋਲ ਇਹ ਮੰਗਿਆ ਕਰੋ, ਵਿਸਰਨਾ ਹੀ ਦਤਾਰ ਆਪਣਾ ਨਾਮ ਦੇਖੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਨਾਨਕ ਚਾਓ ਇਹੋ, ਨਾਨਕ ਚਾਓ ਇਹੋ,
ਨਾਨਕ ਚਾਓ ਇਹੋ, ਨਾਨਕ ਚਾਓ ਇਹੋ।
ਸਤਿਗੁਰੂ ਤੋਂ ਕਿਤੇ ਝੋਲੀ ਅੱਡ ਕੇ ਆ ਵੀ ਮੰਗੋ, ਜਦੋਂ ਨਾਮ ਮਿਲੇਗਾ ਨਾ ਫਿਰ ਸਤਿਗੁਰੂ ਜੀ ਸਾਰੀਆਂ ਕਮੀਆਂ ਪੇਸ਼ੀਆਂ ਪੂਰੀਆਂ ਕਰ, ਜਦੋਂ ਨਾਮ ਆ ਗਿਆ, ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ, ਜੇ ਗੁਰਮੁਖ ਧਿਆਈਐ ਜੇ ਹੀ ਵਸਤ ਮੰਗੀ ਹੈ ਸਾਹ ਪਾਈਏ, ਜੇ ਨਾਮ ਚਿੱਤ ਲਾਈਏ ਸਭ ਕੁਝ ਮਿਲੇਗਾ। ਆਓ ਚੱਲ ਰਹੀ ਲੜੀ ਵਾਰ ਜੋ ਵਿਚਾਰ ਕਿਆ ਉਹਦੇ ਨਾਲ ਜੁੜਨਾ ਕਰੀਏ ਜੀ।
ਸਲੋਕ ਮਹੱਲਾ ਪਹਿਲਾ, ਵੇਲ ਪੰਜਾਇਆ ਤਤ ਬਣਾਇਆ,
ਕਹਿੰਦੇ ਕਣ ਵੇਲ ਪੰਜਾਇਆ ਰੂਹ ਪਿੰਜਣ ਵਾਲੀ, ਜੋ ਉਹਦੇ ਅੰਦਰ ਰੂਹ ਜਿਹੜਾ ਕਿ ਉਹ ਪਿੰਜਿਆ ਜਾਂਦਾ ਤਤ ਬਣਾਇਆ, ਤੇ ਫਿਰ ਉਹਨੂੰ ਕੱਟ ਕੇ ਉਹਦਾ ਕੱਪੜਾ ਜਿਹੜਾ ਬਣਾਇਆ ਕਹੇ
ਕੱਟ ਕੁੱਟ ਕਰ ਖੁੰਭ ਚੜਾਇਆ
ਕੱਟ ਕੁੱਟ ਕੇ ਤੇ ਖੁੰਭ ਦੇ ਉੱਪਰ ਸੁੱਕਣੇ ਪਾ ਦਿੱਤਾ
ਲੋਹਾ ਵੱਡੇ ਦਰਜੀ ਪਾੜੇ ਸੋਈ ਧਾਗਾ ਸੀਵੈ
ਲੋਹਾ ਵੱਡੇ ਦਾ ਮਤਲਬ ਹੈ ਕੈਂਚੀ ਲੋਹੇ ਦੀ ਹੁੰਦੀ ਹੈ ਇਸ ਕਰਕੇ ਲੋਹਾ ਵੱਡਾ ਕੈਂਚੀ ਵੱਢਦੀ ਹੈ ਜਿਹੜੀ ਇਹ ਕੈਂਚੀ ਵੱਢਦੀ ਹੈ ਦਰਜੀ ਪਾੜੇ ਦਰਜੀ ਉਸ ਕੱਪੜੇ ਨੂੰ ਥੋੜਾ ਜਿਹਾ ਵੇਖੋ ਕਦੀ ਕਿ ਜਦੋਂ ਥਾਨ ਵਿੱਚੋਂ ਕੱਪੜਾ ਕੱਟਦਾ ਟੱਕ ਥੋੜਾ ਜਿਹਾ ਕੈਂਚੀ ਨਾਲ ਲਾਉਂਦਾ ਬਾਅਦ ਵਿੱਚ ਉਹਨੂੰ ਸਿੱਧਾ ਖਿੱਚ ਦਿੰਦਾ ਉਹਦੇ ਨਾਲ ਸਿੱਧਾ ਕੱਪੜਾ ਪਾੜਦਾ ਇੱਧਰ ਉੱਧਰ ਨਹੀਂ ਜਾਂਦਾ ਇਸ ਕਰਕੇ ਕੈਂਚੀ ਜਿਹੜੀ ਗਾ ਲੋਹਾ ਕੱਟੈ ਦਰਜੀ ਪਾੜੈ ਦਰਜੀ ਉਹਨੂੰ ਪਾੜਦਾ ਹੈ ਤੇ ਸੂਈ ਧਾਗਾ ਜਿਹੜਾ ਗਾ ਉਹਨੂੰ ਸੀਂਦਾ ਹੈ ਪਹਿਲਾਂ ਉਹਨੂੰ ਕੱਟਿਆ ਜਾਂਦਾ ਫਿਰ ਉਸ ਕੱਪੜੇ ਨੂੰ ਜੋ ਸ਼ੇਪ ਹੈ ਕਿਉਂਕਿ ਜੋ ਆਕਾਰ ਹੈ ਆਪਣੇ ਆਕਾਰ ਦੇ ਮੁਤਾਬਕ ਫਿਰ ਦਰਜੀ ਉਹਨੂੰ ਕਿਹੜਾ ਕਹਿ ਸੂਈ ਤੇ ਧਾਗੇ ਨਾਲ ਸਿੰਗਾ ਕਹਿ
ਇਉ ਪਤ ਪਾਟੀ ਸਿਫਤੀ ਸੀਵੈ ਸੀਪੈ ਨਾਨਕ ਜੀਵਤ ਜੀਵੈ
ਕਹਿੰਦੇ ਜਿਵੇਂ ਬਾਹਰੀ ਤੌਰ ਤੇ ਦਰਜੀ ਕੱਪੜਾ ਪਹਿਲਾਂ ਕੱਟਦਾ ਪਾੜਦਾ ਤੇ ਸਿੰਦਾ ਨਾ ਬੰਦਿਆ ਤੇਰੀ ਇੱਜ਼ਤ ਵੀ ਮਾਨੋ ਇਸੇ ਤਰ੍ਹਾਂ ਕੀ ਪਾਟੀ ਹੋਈ ਕਹਿ ਇੱਜ਼ਤ ਜਿਹੜੀ ਏ ਗਵਾਚੀ ਹੋਈ ਦੁਨੀਆਂ ਚ ਪਰ ਜੇ ਤੂੰ ਚਾਹੁੰਦਾ ਕਿ ਇੱਜ਼ਤ ਮਿਲ ਜਾਏ ਤੇ ਗੁਰੂ ਨਾਨਕ ਦੇ ਘਰ ਵਿੱਚ ਆ ਜਾ ਸਤਿਗੁਰੂ ਦੇ ਦਰ ਤੇ ਆ ਜਾ ਤੇ ਆ ਕੇ ਕਹਿ ਸਤਿਗੁਰੂ ਮੇਰੀ ਇੱਜ਼ਤ ਗਵਾਚ ਗਈ ਕਹਿ ਥੱਲੇ ਡਿੱਗੇ ਹੋਏ ਬੰਦਿਆਂ ਨੂੰ ਵੀ ਚੁੱਕ ਕੇ ਉਸ ਸਿਖਰ ਤੇ ਪਹੁੰਚਾ ਦਿੰਦਾ ਤੁਸੀਂ ਪੜ੍ਹਦੇ ਹੋ ਨਾ ਗਣਕਾ ਪਾਪਣ ਕੋ ਏਕ ਹੈ ਪਾਪਾਂ ਦਾ ਗਲਹਾਰ ਪਰੋਤਾ ਜੇ ਐਵੇਂ ਦਿਆਂ ਨੂੰ ਜਗ੍ਹਾ ਮਿਲ ਸਕਦੀ ਏ ਤੇ ਤੈਨੂੰ ਵੀ ਮਿਲ ਸਕਦੀ ਏ ਜੇ ਤੂੰ ਕਹੇਗਾ ਹਮ ਅਵਗੁਣ ਭਰੇ ਏਕ ਗੁਣ ਨਾ ਤੈਨੂੰ ਵੀ ਜਗ੍ਹਾ ਮਿਲੇ ਪਰ ਜੇ ਤੂੰ ਕਹੇਗਾ ਆ ਕੇ ਸਤਿਗੁਰੂ ਤੇ ਦਰ ਤੇ ਕਹਿੰਦੇ ਤੇਰੀ ਜਿਹੜੀ ਪੱਤ ਕਹਿ ਉਹ ਟੱਕੀ ਜਾਵੇਗੀ ਕਿਉਂਕਿ ਸਾਹਿਬ ਕਹਿੰਦੇ ਪੱਤ ਬਿਨ ਪਾਰ ਨਾ ਪਾਏ ਸ਼ਬਦ ਹੈ ਅੱਖੀ ਦੇਖੈ ਜੇਬਾ ਬੋਲੈ ਕੰਨੀ ਸੁਰਤ ਸਮਾਏ ਸਤਿਗੁਰੂ ਜੀ ਕਹਿੰਦੇ ਕਿ ਆਹ ਸਰੀਰ ਜਿਹੜਾ ਨਾ ਇਹ ਤੈਨੂੰ ਦਿੱਤਾ ਮਾਲਕ ਨੇ ਸਭ ਕੁਝ ਪੈਰੀ ਚੱਲਾ ਹੱਥੀ ਕਰਨਾ ਦਿੱਤਾ ਪਹਿਨਾ ਖਾਏ ਜਿਨ੍ਹਾਂ ਦਾ ਚਰਚਿਆ ਤਿਸੇ ਨਾ ਜਾਣਾ ਅੰਧਾ ਅੰਧ ਕਮਾਏ ਜਾਂ ਭੱਜਿਆ ਤਾਂ ਠੀਕਰ ਹੋਵੇ ਘਾੜਤ ਘੜੀ ਨਾ ਜਾਏ ਨਾਨਕ ਗੁਰਬਿਨ ਨਾਹੇ ਪੱਤ ਪੱਤ ਬਿਨ ਪਾਰ ਨਾ ਪਾਇਓ ਬੰਦਿਆ ਇੱਜ਼ਤ ਤੋਂ ਬਿਨਾਂ ਰੱਬ ਦੇ ਘਰ ਚ ਜਗ੍ਹਾ ਨਹੀਂ ਮਿਲਣੀ ਤੇ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇੱਜ਼ਤ ਚਾਹੁੰਦਾ ਗਵਾਚੀ ਹੋਈ ਇੱਜ਼ਤ ਡਿੱਗਿਆ ਹੋਇਆ ਜੀਵਨ ਇੱਥੇ ਆ ਜਾ ਸਤਿਗੁਰੂ ਤੇਰੇ ਤੇ ਏਡੀ ਵੱਡੀ ਕਿਰਪਾ ਕਰਨਗੇ ਫਿਰ ਤੈਨੂੰ ਖੜਾ ਕਰ ਦੇਣ ਬੜੇ ਆਏ ਜੀ ਵੇਖੋ ਨਾ ਪ੍ਰੇਮੇ ਕੁੜੀ ਵਰਗੇ ਸਤਿਗੁਰਾਂ ਨੇ ਚੁੱਕ ਕੇ ਨਵੇਂ ਨਰੋਏ ਕਰ ਦਿੱਤੇ ਬੜਿਆਂ ਦੀ ਇੱਜ਼ਤ ਖੁੱਸ ਗਈ ਸਭ ਕੁਝ ਹੀ ਚਲਾ ਗਿਆ ਭਾਈ ਮੰਝ ਵਰਗੇ ਜਿਨ੍ਹਾਂ ਤੋਂ ਚੌਧਰੀ ਲੈ ਲਈ ਪਿੰਡ ਦੇ ਲੋਕ ਕਹਿੰਦੇ ਘਰ ਤੋਂ ਨਗਰ ਤੋਂ ਬਾਹਰ ਕੱਢ ਦਿੱਤਾ ਜਾਵੇ ਕਿ ਐਸਾ ਬੰਦਾ ਜਿਹੜਾ ਰੱਬ ਤੋਂ ਟੁੱਟ ਗਿਆ ਉਹਨੂੰ ਰੱਬ ਸਮਝਦੇ ਸਨੇਟਾਂ ਨੂੰ ਉਹ ਕਹਿੰਦਾ ਨਹੀਂ ਰੱਬ ਇੱਡਾ ਚ ਨਹੀਂ ਬੈਠਾ ਰੱਬ ਤੇ ਕਿਤੇ ਹੋਰ ਹੈ ਮੈਂ ਉਸ ਰੱਬ ਦੇ ਦਰਸ਼ਨ ਕਰ ਆਇਆ ਇਸ ਲਈ ਮੈਨੂੰ ਇੱਟਾਂ ਵਾਲੇ ਰੱਬ ਦੀ ਲੋੜ ਨਹੀਂ ਇੱਟਾਂ ਵਾਲੇ ਰੱਬ ਨਾਲ ਮੇਰਾ ਸੰਬੰਧ ਟੁੱਟ ਗਿਆ ਸੋ ਸਤਿਗੁਰੂ ਜੀ ਕਹਿੰਦੇ ਆ ਜਾ ਇਸ ਦਰ ਤੇ ਤੇਰੀ ਇੱਜ਼ਤ ਦੁਬਾਰਾ ਤੈਨੂੰ ਵਾਪਸ ਮਿਲ ਜਾਏਗੀ
ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ
ਕਹਿੰਦੇ ਕੱਪੜਾ ਪੁਰਾਣਾ ਹੋ ਕੇ ਪਾੜ ਜਾਂਦਾ ਉਹ ਪਾਟੇ ਹੋਏ ਕੱਪੜੇ ਨੂੰ ਸੂਈ ਤੇ ਧਾਗੇ ਨਾਲ ਗੰਢ ਲਿਆ ਜਾਂਦਾ ਕਹਿੰਦੇ ਕਣ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢਾ ਸੂਈ ਤੇ ਧਾਗਾ ਫਿਰ ਉਹਨੂੰ ਗੰਢ ਦਿੰਦਾ ਕਹੇ
ਬਾਹੋ ਪਾਕ ਕਿਹੋ ਚੱਲੈ ਨਾਹੀ ਘੜੀ ਬਹੁਤ ਕਿਛ ਹੰਡੈ
ਬਾਹ ਕਹਿੰਦੇ ਨੇ ਮਹੀਨੇ ਨੂੰ ਪੱਖ ਕਹਿੰਦੇ ਨੇ ਅੱਧੇ ਮਹੀਨੇ ਨੂੰ ਕਹਿੰਦੇ ਜਿਹੜਾ ਗੰਢਿਆ ਹੋਇਆ ਨਾ ਪਾਟਿਆ ਹੋਇਆ ਉਹ ਮਹੀਨਾ ਅੱਧਾ ਮਹੀਨਾ ਚੱਲੇਗਾ ਤੇ ਕਹਿੰਦੇ ਕਣ ਜਾਂ ਘੜੀ ਦੋ ਘੜੀ ਚੱਲੇਗਾ ਉਸ ਤੋਂ ਬਾਅਦ ਉਹ ਕੱਪੜਾ ਫਿਰ ਜਿਹੜਾ ਹੈ ਪਾੜ ਦੇਗਾ ਉਸ ਤੋਂ ਬਾਅਦ ਫਿਰ ਪਾੜ ਦੇਗਾ ਪਰ ਸੀਤਾ ਕਦੇ ਨਾ ਪਾਟੈ ਜਿਹੜਾ ਸੀਤਾ ਹੋਇਆ ਉਸ ਜਗ੍ਹਾ ਤੋਂ ਕਦੀ ਵੀ ਪਾੜਦਾ ਨਹੀਂ ਤੁਸੀਂ ਕਦੀ ਵੇਖਿਓ ਜਿੱਥੇ ਸੂਣ ਪੱਕੀ ਲੱਗੀ ਹੈ ਨਾ ਕੱਪੜਾ ਆਲੇ ਦੁਆਲਿਓ ਪਾੜ ਜੇਗਾ ਕੱਪੜਾ ਵਿਚਾਲਿਓ ਪਾੜ ਜੇਗਾ ਪਰ ਜਿਹੜੀ ਸੀਣ ਪੱਕੀ ਲੱਗੀ ਹੈ ਨਾ ਉਸ ਪੱਕੀ ਸੀਣ ਤੋਂ ਕੱਪੜਾ ਨਹੀਂ ਪਾੜਦਾ ਕੱਪੜਾ ਛਿੱਜ ਸਕਦਾ ਹੈ ਪਰ ਪੱਕੀ ਸੀਣ ਦੇ ਕੋਲੋਂ ਕੱਪੜਾ ਕਦੀ ਵੀ ਪਾੜਦਾ ਨਹੀਂ ਸੀਣ ਉੱਧੜ ਸਕਦੀ ਹੈ ਪਰ ਉਸ ਜਗ੍ਹਾ ਤੋਂ ਕਦੀ ਵੀ ਕੱਪੜਾ ਪਾਟੇਗਾ ਨਹੀਂ
ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ
ਕਹਿੰਦੇ ਸੱਚ ਕਦੀ ਪੁਰਾਣਾ ਨਹੀਂ ਹੁੰਦਾ ਤੇ ਸੀਤਾ ਹੋਇਆ ਕਦੀ ਵੀ ਪਾੜਦਾ ਨਹੀਂ ਇਹਦਾ ਕਾਰਨ ਕੀ ਹੈ ਵੇਖੋ ਸਤਿਗੁਰੂ ਕਹਿੰਦੇ ਸੱਚ ਕਦੀ ਪੁਰਾਣਾ ਗੁਰੂ ਨਾਨਕ ਸਾਹਿਬ ਜੋ ਅੱਜ ਤੋਂ ਪਹਿਲਾਂ ਅੱਜ ਤੋਂ 555 ਸਾਲ ਪਹਿਲਾਂ ਦਾ ਜਨਮ ਹੈ ਪਰ ਜੇ ਉਹ 7 ਸਾਲ ਕੱਢ ਲਈਏ ਪਹਿਲਾ ਨੰਬਰ ਜਿਹੜਾ ਪਾਂਧੇ ਨੂੰ 7ਵੇਂ ਸਾਲ ਚ ਉਪਦੇਸ਼ ਦਿੱਤਾ ਸੀ ਹਨਾ ਜੀ ਤੇ 7ਵੇਂ ਸਾਲ ਤੋਂ ਇਹ ਕਹਿ ਲੋ ਜੈਸੀ ਮੈਂ ਆਵੈ ਖਸਮ ਕੀ ਬਾਣੀ ਨੇ ਪ੍ਰਵੇਸ਼ ਕਰ ਲਿਆ ਤੇ ਉਹ ਉਪਦੇਸ਼ ਉਸ ਸਮੇਂ ਤੋਂ ਲੈ ਕੇ ਜੇ ਕਹੀਏ ਅੱਜ ਵੀ ਉਹ ਸੱਚ ਹੈ ਆਉਣ ਵਾਲੇ ਸਮੇਂ ਦੇ ਅੰਦਰ ਵੀ ਸੱਚ ਹੋਏਗਾ ਜਦੋਂ ਤੱਕ ਦੁਨੀਆਂ ਦੇ ਇਸ ਸੱਚ ਨੂੰ ਕੋਈ ਮਿਟਾ ਨਹੀਂ ਸਕਦਾ, ਕਿਸੇ ਚ ਤਾਕਤ ਨਹੀਂ, ਇਸ ਸੱਚ ਨੂੰ ਮਿਟਾ ਦੇ। ਜਿਹੜਾ ਰੱਬ ਦੇ ਘਰ ਚੋਂ ਆਇਆ ਉਹ ਆਦ ਸੱਚ ਹੀ ਰਹਿਣਾ ਹੈ, ਉਹ ਜਗਾਦ ਸੱਚ ਹੀ ਰਹਿਣਾ, ਹੋ ਗਏ ਪੀ ਸੱਚ ਹੀ ਰਹਿਣਾ, ਉਹ ਹੋਸੀ ਪੀ ਸੱਚ ਰਹਿਣਾ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਸਤਿਗੁਰੂ ਜੀ ਕਹਿੰਦੇ ਸੱਚ ਪੁਰਾਣਾ ਹੋਵੇ ਨਾ ਹੀ ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਬੜੇ ਇੱਥੇ ਕਦਾ ਕਰਕੇ ਜਾਂਦੇ ਨੇ ਹੁਕਮਨਾਮਾ ਸਾਹਿਬ, ਕਈ ਵਾਰੀ ਉਹੀ ਆ ਜਾਂਦਾ, ਪਰ ਤੁਸੀਂ ਵੇਖੋ ਵਿਚਾਰ ਉਹ ਨਹੀਂ ਆਉਂਦੀ, ਵਿਚਾਰ ਨਵੀਂ ਆਉਂਦੀ ਹੈ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਉਹ ਨਿਤ ਨਿਤਾ ਪ੍ਰਤੀ ਨਵਾਂ ਹੈ, ਉਹਦੀ ਵਿਚਾਰ ਨਿਤਾ ਪ੍ਰਤੀ ਨਵੀਂ ਹੈ। ਸੱਚ ਕਦੀ ਪੁਰਾਣਾ ਨਹੀਂ ਹੁੰਦਾ, ਤੇ ਸੀਤਾ ਕੋਇਆ ਕਦੀ ਪਾੜਦਾ ਨਹੀਂ ਕਹਿ।
ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ।
ਇਹ ਨਾਨਕ ਉਹ ਸਾਹਿਬ ਸਦਾ ਕਾਇਮ ਰਹਿਣ ਵਾਲਾ ਹੈ, ਤੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਜੇ ਨਾਮ ਸਿਮਰਾਂਗੇ ਤਾਂ ਹੀ ਉਸ ਪਰਮਾਤਮਾ ਨੂੰ ਅਸੀਂ ਜਾਣ ਸਕਦੇ ਗਾ।
ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ।
ਸਤਿਗੁਰੂ ਜੀ ਕਹਿੰਦੇ ਸੱਚ ਦੀ ਹੀ ਇਹ ਕਾਤੀ ਭਾਵ ਕਿੰਚੀ ਹੋਵੇ, ਤੇ ਸਾਰੇ ਸੱਚ ਦੇ ਲੋਹੇ ਦੀ ਹੀ ਬਣੀ ਹੋਵੇ।
ਘਾੜਤ ਤਿਸ ਕੀ ਅਪਰ ਅਪਾਰ।
ਘਾੜਤ ਬਹੁਤ ਸੁੰਦਰ ਹੈ,
ਸ਼ਬਦੇ ਸਾਨ ਰਖਾਈ ਲਾਏ।
ਸਤਿਗੁਰੂ ਦੇ ਸ਼ਬਦ ਰੂਪੀ ਸਾਨ ਦੇ ਉੱਪਰ ਲਾਈ ਹੋਵੇ। ਸਾਨ ਤੇ ਲਾਉਂਦੇ ਨਾ ਕਿੰਚੀ, ਜਦੋਂ ਕਿਤੇ ਕੱਟੇ ਨਾ ਤੇ ਫਿਰ ਸਾਨ ਤੇ ਲਾਈ ਜਾਂਦੀ ਤਿੱਖੀ ਕਰਨ ਲਈ। ਕਹਿੰਦੇ ਉਹ ਮਨ ਆਪਣੇ ਇਸ ਮਨ ਨੂੰ, ਮਨ ਰੂਪੀ ਕੈਂਚੀ ਨੂੰ ਕਿਤੇ ਗੁਰੂ ਦੇ ਸ਼ਬਦ ਦੇ ਸਾਨ ਤੇ ਲਾ ਕੇ ਵੇਖ, ਫਿਰ ਇਹ ਵੀ ਤਿੱਖਾ ਹੋ ਜਾਏਗਾ। ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਕਾਰਾਂ ਨੂੰ ਕੱਟ ਕੱਟ ਕੇ ਰੱਖ ਦੇਗਾ, ਟੁਕੜੇ ਕਰ ਦੇਗਾ, ਖੰਡਨ ਕਰ ਦੇਗਾ। ਇਸ ਲਈ ਕਿਤੇ ਇਹ ਕਿਰਪਾ ਹੋ ਜੇ ਸਤਿਗੁਰੂ ਦੀ ਵਰਤ ਜਾਏ, ਗੁਰੂ ਦੇ ਸ਼ਬਦ ਰੂਪੀ ਸਾਨ ਤੇ ਕੈਂਚੀ ਕਿਤੇ ਲੱਗ ਜਾਵੇ।
ਗੁਣ ਕੀ ਥੇਕਾ ਵਿੱਚ ਸਮਾਏ।
ਗੁਣ ਕੀ ਥੇਕਾ, ਥੇਕਾ ਕਹਿੰਦੇ ਨੇ ਜੀ ਮਿਆਨ ਨੂੰ, ਕਹਿੰਦੇ ਕਣ ਉਸ ਮਿਆਨ ਗੁਣਾਂ ਦੀ ਮਿਆਨ ਦੇ ਵਿੱਚ ਕਿਤੇ ਆ ਜਿਹੜਾ ਸ਼ਸਤਰ ਕਾ ਟਿਕ ਜਾਵੇ।
ਤਿਸ ਕਾ ਕੁੱਠਾ ਹੋਵੇ ਸ਼ੇਖ,
ਕਹਿੰਦੇ ਤਿਸ ਦਾ ਕੁੱਠਾ ਸ਼ੇਖ, ਸ਼ੇਖ ਕੁੱਠਾ ਜਿਹੜਾ ਕਹਿ ਉਹਦਾ ਜਿਹੜਾ ਸ਼ੇਖ ਉਹ ਕਿਤੇ ਕੁੱਠਾ ਹੋ ਜਾਏ। ਕੁੱਠਾ ਕਹਿੰਦੇ ਕਣ ਹਲਾਲ ਕਰਨ ਨੂੰ, ਤੇ ਕਹਿੰਦੇ ਜਿਹੜਾ ਉਹਦਾ ਸ਼ੇਖ ਹੈ ਜਿਹੜੇ ਜਿਹਦੇ ਕੋਲ ਹਥਿਆਰ ਹੈ ਕਿਤੇ ਉਹ ਕੁੱਠਾ ਹੋ ਜਾਏ। ਕੁੱਠਾ ਹੋਣ ਦਾ ਮਤਲਬ ਹੈ ਸਿਮਰਨ ਵਿੱਚ ਬੰਦਗੀ ਵਿੱਚ ਭਿੱਜ ਕਰਕੇ ਉਹਦੇ ਤੇ ਇਹ ਬਖਸ਼ਿਸ਼ ਹੋ ਜਾਏ ਕਿ ਉਹ ਮਾਲਕ ਦਾ ਹੋ ਜਾਏ, ਉਹ ਕਰਤਾਰ ਦਾ ਹੋ ਜਾਵੇ।
ਲੋਹੋ ਲੱਭ ਨਿਖੱਥਾ ਵੇਖ,
ਉਹਦੇ ਅੰਦਰ ਜਿਹੜਾ ਲੱਭ ਰੂਪੀ ਲਹੂ ਹੈ ਨਾ ਉਹ ਫਿਰ ਬਾਹਰ ਨਿਕਲ ਜਾਏਗਾ ਜਦੋਂ ਉਹਦੇ ਇਹ ਸ਼ਸਤਰ। ਕਬੀਰ ਸਾਚਾ ਸਤਿਗੁਰ ਕਿਆ ਕਰਾ ਜੋ ਸਿੱਕਾ ਮੈਂ ਚੂਕੰਦੇ ਏਕ ਨਾ ਲਾ ਕੇ ਬਾਸ ਵਜਾਈਐ ਫੂਕ। ਉੱਥੇ ਵੀ ਕਿਹਾ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ ਲਾਗਤ ਕੀ ਭੋਏ ਗਿਰ ਪਰਿਆ ਪਰਾ ਕਰੇ ਜੇ। ਸ਼ੇਖ ਜਿੱਦਾਂ ਉਹ ਬਾਣ ਮਾਰਦਾ ਫਿਰ ਅੰਦਰੋਂ ਜਿਹੜਾ ਲੱਭ ਲੋਭ ਸਭ ਕੁਝ ਨਿਕਲ ਕੇ ਬਾਹਰ ਆ ਜਾਂਦਾ। ਕਹਿੰਦੇ ਉਹ ਕਿਤੇ ਬਾਣ ਵੱਜ ਜਾਏ ਤੇ ਅੰਦਰ ਇਹ ਲੋਭ ਰੂਪੀ ਜਿਹੜਾ ਲਹੂ ਹੈ ਬਾਹਰ ਨਿਕਲ ਜਾਵੇਗਾ।
ਹੋਏ ਹਲਾਲ ਲੱਗੇ ਹੱਕ ਜਾਏ,
ਜਦੋਂ ਤੂੰ ਹਲਾਲ ਹੋਏਗਾ, ਜਦੋਂ ਬਾਣ ਸਤਿਗੁਰੂ ਦਾ ਵੱਜੇਗਾ ਨਾ ਸ਼ਬਦ ਦਾ, ਹਲਾਲ ਹੀ ਉਦਣ ਹੋਣਾ ਤੇ ਉਦਣ ਹੀ ਤੂੰ ਸਤਿਗੁਰੂ ਦੇ ਵਿੱਚ ਭੇਦ ਕੋਣਾ ਹੈ।
ਨਾਨਕ ਦਰ ਦੀਦਾਰ ਸਮਾਏ,
ਨਾਨਕ ਉਸ ਮਾਲਕ ਦੇ ਦੀਦਾਰ ਕਰਕੇ, ਦਰਸ਼ਨ ਕਰਕੇ, ਉਹਦੀ ਬੰਦਗੀ ਕਰਕੇ, ਉਹਦੇ ਦਰਸ਼ਨ ਕਰਦਿਆਂ ਹੋਇਆ ਹੀ ਉਹਦੇ ਵਿੱਚ ਸਮਾਇਆ ਜਾ ਸਕਦਾ। ਕਹੇ
ਮਹੱਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾ ਅਸਵਾਰ।
ਕਹਿੰਦੇ ਕਣ ਕਮਰ ਵਿੱਚ ਬਹੁਤ ਸੋਹਣਾ ਜਿਹੜਾ ਕਟਾਰ ਹੋਵੇ, ਬਹੁਤ ਸੋਹਣੀ ਕਮਰ ਵਿੱਚ ਕਟਾਰ ਹੋਵੇ, ਬੜੇ ਸੋਹਣੇ ਘੋੜੇ ਦਾ ਅਸਵਾਰ ਹੋਵੇ।
ਗਰਭ ਨਾ ਕੀਜੈ ਨਾਨਕ ਮਤ ਸਿਰ ਆਵੇ ਭਾਰ।
ਕਦੀ ਵੀ ਗਰਭ ਨਾ ਕਰੀ, ਹੰਕਾਰ ਨਾ ਕਰੀ, ਕਿਉਂਕਿ ਮਾਲਕ ਦਾ ਕੋਈ ਪਤਾ ਨਹੀਂ ਕਦੋਂ ਉਹ ਉੱਤੇ ਭਾਰ ਡੇਗਦੇ ਤੇ ਸ਼ਰਮਨਾਸ਼ ਹੋ ਜਾਵੇ।
ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ।
ਜਿਹੜਾ ਗੁਰਮੁਖ ਕਰਤਾਰ ਦੀ ਕਿਰਪਾ ਦੇ ਸਦਕਾ ਨਾਮ ਜਪੇਗਾ, ਸਿਮਰਨ ਕਰੇਗਾ, ਸੰਗਤ ਵਿੱਚ ਆ ਕਰਕੇ ਬੈਠ ਕੇ ਗੁਰੂ ਗੁਰੂ ਕਰੇਗਾ, ਉਹੀ ਉਸ ਮਾਲਕ ਦੇ ਵਿੱਚ ਕਰਤਾਰ ਵਿੱਚ ਭੇਦ ਹੋਵੇਗਾ।
ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ।
ਜਿਹੜੇ ਸੱਚ ਨੂੰ ਧਿਆਉਣਗੇ, ਸੱਚ ਧਿਆਨ ਉਹਨਾਂ ਦੇ ਪੱਲੇ ਹੀ ਸੱਚ ਹੋਵੇਗਾ। ਜਿਨ੍ਹਾਂ ਝੂਠ ਹੀ ਅਰਾਧਿਆ ਉਹਨਾਂ ਦੇ ਪੱਲੇ ਝੂਠ ਹੈ, ਸੱਚ ਨੂੰ ਅਰਾਧਨ ਵਾਲਿਆਂ ਦੇ ਪੱਲੇ ਸੱਚ ਇਹਨਾਂ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੋ ਇਸ ਲਈ ਸਮਾਂ ਇਹਨਾਂ ਨਹੀਂ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਸੱਚ ਗਏ ਉਹਨਾਂ ਦੇ ਅੰਦਰ ਹੀ ਇਹ ਸੱਚ ਰੂਪੀ ਧਨ ਟਿਕਦਾ। ਗਏ
ਭਗਤ ਸੋਹਨ ਗੁਣ ਗਾਵ ਦੇ ਗੁਰਮਤ ਅਚੱਲੈ।
ਭਗਤ ਜਨ ਜਿਹੜੇ ਕਣ ਕਰਤਾਰ ਦੇ ਦਰ ਤੇ ਸ਼ੋਭਾ ਪ੍ਰਾਪਤ ਕਰਦੇ ਕਣ, ਤੇ ਗੁਰਮੁਖ ਜਨ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ, ਜਿਹੜੇ ਸੋਹਣੇ ਮਾਲਕ ਦੀ ਬੰਦਗੀ ਕਰਦੇ ਭਗਤ ਜਨ ਸਤਿਗੁਰਾਂ ਦੇ ਕੋਲ ਆ ਕਰਕੇ ਬਹਿੰਦੇ, ਉਹਨਾਂ ਨੂੰ ਕੀ ਸਤਿਗੁਰਾਂ ਨੇ ਸੋਹਣੇ ਕਿਹਾ। ਸਹੀ ਸੁੰਦਰ ਸੋਹਣੇ ਸਾਧ ਸੰਗਤ ਜੋ ਜਿਹੜੇ ਸਾਧ ਸੰਗਤ ਵਿੱਚ ਆ ਕੇ ਮਿਲਦੇ ਆ ਬਹਿੰਦੇ ਆ, ਉਹਨਾਂ ਨੂੰ ਸਤਿਗੁਰਾਂ ਨੇ ਸੋਹਣੇ ਕਿਹਾ। ਉਹਨਾਂ ਨੂੰ ਸੁੰਦਰ ਕਿਹਾ ਹੈ। ਇਸ ਲਈ ਕਹਿੰਦੇ ਹਨ ਜਿਹੜੇ ਸਤ ਸੰਗਤ ਵਿੱਚ ਕਰਦੇ ਨੇ ਬਹਿੰਦੇ ਕਣ ਉਹ ਬੜੇ ਸੋਹਣੇ ਕਣ ਤੇ ਉਹੀ ਮਾਲਕ ਦੇ ਦਰ ਤੇ ਪ੍ਰਵਾਨੇ ਜਾਂਦੇ ਕਣ।
ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ।
ਇਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਮਾਲਕ ਦੇ ਸ਼ਬਦ ਦੇ ਇਹ ਰਤਨ ਨੇ, ਕਿਉਂ ਰਤਨਾ ਰਤਨ ਪਦਾਰਥ ਵੋ ਸਾਗਰ ਭਰਿਆ ਰਾਮ, ਬਾਣੀ ਕੁਰਬਾਣੀ ਲਾਗੇ ਤਿੰਨ ਹੱਦ ਚੜਿਆ ਰਾਮ। ਜਿਨ੍ਹਾਂ ਕੋਲ ਇਹ ਰਤਨ ਆ ਗਏ ਕਹਿੰਦੇ ਉਹ ਬੜੇ ਅਮੀਰ ਹੁੰਦੇ ਆ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਜਿਨ੍ਹਾਂ ਦੇ ਕੋਲ ਇਹ ਰਤਨ ਹਨ ਉਹ ਮਾਲਕ ਦੇ ਦਰ ਤੇ ਪ੍ਰਵਾਨੇ ਜਾਂਦੇ, ਆ ਦੂਜੇ ਰਤਨ ਕਿਸੇ ਨੇ ਨੀ ਪੁੱਛਣੇ।
ਆਪੇ ਮੇਲ ਮਿਲਾਏ ਦਾ ਆਪੇ ਦੇ ਵਡਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਆਪੇ ਹੀ ਉਹ ਸਤਿਗੁਰੂ ਮਿਲਾਪ ਕਰਾਉਂਦਾ ਹੈ ਤੇ ਆਪੇ ਹੀ ਸਤਿਗੁਰੂ ਵਡਿਆਈ ਦਿੰਦਾ। ਇਹ ਉਹਦੀ ਰਜਾ, ਕਿਨੂੰ ਵਡਿਆਈ ਦੇਣੀ ਹੈ, ਕਿਹਦੇ ਤੇ ਕਿਰਪਾ ਕਰਨੀ ਹੈ, ਸਤਿਗੁਰੂ ਦੀ ਰਜਾ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹੇ ਮਾਲਕ ਜੀ, ਮੈਂ ਆਪ ਜੀ ਦੇ ਉੱਪਰ ਸਦਕੇ ਜਾਨਾ, ਵਾਰ ਨੇ ਜਾਨਾ, ਕਿਉਂਕਿ ਵਾਹ ਕਹੀਏ, ਵਾਹ ਦਾ ਮਤਲਬ ਹੁੰਦਾ ਬੇਸ਼ਮਾਰ ਵਡਿਆਈ ਉਹਦੀ, ਮਾਲਕ ਦੀ, ਕਰਤਾਰ ਦੀ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਤੇਰੀ ਵਡਿਆਈ ਬਹੁਤ ਵੱਡੀ ਹੈ, ਮੈਂ ਤੇਰੇ ਤੋਂ ਸਦਕੇ ਜਾਨਾ, ਮੈਂ ਵਾਰ ਨੇ ਜਾਨਾ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਆਪ ਗੁਰੂ ਰੂਪ ਸੰਗਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋ, ਕੋਟ ਕੋਟਾਨ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇੱਥੋਂ ਦੀ ਮੈਨੇਜਮੈਂਟ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਜਗਤਾਰ ਸਿੰਘ ਹੁਰਾਂ ਦਾ, ਔਰ ਸਤਿਗੁਰੂ ਦੀ ਕਿਰਪਾ ਦੇ ਸਦਕਾ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ, ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਰੱਬੀ ਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਰੂਪੀ ਘਰਾਂ ਵਿੱਚ ਵਸਾਣ, ਉਸ ਅਨੁਸਾਰ ਹੀ ਸਾਡਾ ਜੀਵਨ ਹੋ ਜਾਵੇ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।